साहिब दियो महला दूजा से पूरे शाह जिने पूरा पाया अठी वे परवाह रहन एक तरंग से पूरे शाह जिने पूरा पाया अठी वे परवाह रहन एक तरंग दर्शन रूप अथाह विरले पाइए कर्म पूरे पूरा गुरु पूरा जंका बोल नानक पूरा जे करे कटे नहीं तोल नानक पूरा जे करे कटे नहीं तोल। वाहिगुरु जी का खालसा वाहिगुरु जी की फतेह। सतगुरु शब्द गुरु सच्चे पातशाह श्री गुरु ग्रंथ साहिब महाराज जी दी पावन अरदल विच सुभायमान गुरु रूप साध संगत दी आप जी हर रोज दूसरे गुरुदेव पातशाह गुरु अंगद देव जी दी बाणी जो के उन्हां ने 63 श्लोक उचारण कीते ने आप जी लड़ीवार विचार सरवण करदे आ रहे हो। अज दा श्लोक भी गुरु अंगद देव जी दी बाणी है। गुरु ग्रंथ साहिब जी दे पावन अंग 146 उपर ए बचन सुभाए मान हन। इस श्लोक अंदर पिछले दो श्लोकां दा लड़ीवार भाव है। इस श्लोक विच ऐसे तनवंत गुरमुख जन दा जिक्र कीता गया है जिन्हें नाम दी कमाई करके अपने कोल इना खजाना इना नाम दा तन इकट्ठा कर लिया है कि हुण उसनू परमात्मा दे दरों शाह दी पदवी मिली है। शाह दा मतलब है जिदे कोल अपने खर्च वास्ते अपने गुजारे वास्ते भी धन है ते जे कोई उहदे कोल भीखक बन के आउंदा है मंगण वास्ते आउंदा है ते उहदे कोल इन्ना खजाना है कि उहदा भी गुजारा चला सकदा है। पिछले दो श्लोकां अंदर एक विच गुरु अंगद देव जी ने संसार दे एक मनुख दी व्याख्या कीती सी कि जिहड़ा अंदरों कमजोर है ਉਹ ਚਾਹੁੰਦਾ ਹੋਇਆ ਵੀ ਪਰਮਾਤਮਾ ਦੇ ਦਰ ਤੱਕ ਹੱਥ ਨਹੀਂ ਪਾ ਸਕਦਾ। ਉਹਦਾ ਅੰਦਰਲਾ ਜਿਹੜਾ ਸਰੀਰ ਹੈ ਉਹਦੇ ਕੋਲ ਹੱਥ ਨਹੀਂ, ਉਹਦਾ ਅੰਦਰਲਾ ਜੀਵਨ ਜਿਹੜਾ ਹੈ ਪਿੰਗਲਾ ਹੈ, ਔਰ ਉਹਦੇ ਅੰਦਰਲੇ ਨੇਤਰ ਉਹਦੀਆਂ ਅੰਦਰਲੀਆਂ ਅੱਖਾਂ ਵਿੱਚ ਜੋਤ ਨਹੀਂ ਹੈ, ਜਿਸ ਕਰਕੇ ਉਹ ਨਾ ਦੇਖ ਸਕਦਾ ਧਰਮ ਦੇ ਮਾਰਗ ਨੂੰ, ਨਾ ਉਹਦੇ ਤੇ ਪੈਰੀਂ ਤੁਰ ਸਕਦਾ ਤੇ ਨਾ ਅੱਗੇ ਹੱਥ ਵਧਾ ਕੇ ਪਰਮਾਤਮਾ ਨੂੰ ਮਿਲ ਸਕਦਾ ਹੈ। ਗੁਰੂ ਸਾਹਿਬ ਨੇ ਬਚਨ ਕਿਹਾ ਸੀ ਕਿ ਰੂਹਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਤਾਏ। ਫਿਰ ਜਦੋਂ ਐਸਾ ਮਨੁੱਖ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦੇ ਨਾਮ ਦੀ ਕਮਾਈ ਉਹਨੇ ਕੀਤੀ ਤੇ ਉਸ ਨੂੰ ਪਰਮਾਤਮਾ ਨੇ ਅੰਦਰੋਂ ਅੱਖਾਂ ਦੇ ਦਿੱਤੀਆਂ ਵੇਖਣ ਵਾਸਤੇ, ਉਸ ਨੂੰ ਅੰਦਰੋਂ ਪੈਰ ਦੇ ਦਿੱਤੇ ਪਰਮਾਤਮਾ ਨੇ ਤੁਰਨ ਵਾਸਤੇ, ਉਹਨੂੰ ਅੰਦਰੋਂ ਸੁਰਤ ਦੇ ਹੱਥ ਦੇ ਦਿੱਤੇ ਪਰਮੇਸ਼ਰ ਨੇ ਕੰਮ ਕਰਨ ਵਾਸਤੇ, ਕਈ ਤਰ੍ਹਾਂ ਦੀਆਂ ਦਾਤਾਂ ਬਖਸ਼ੀਆਂ। ਤੇ ਉਹਦੇ ਬਾਰੇ ਦੂਸਰਾ ਸ਼ਲੋਕ ਸੀ ਕਿ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਇਸ ਤਰ੍ਹਾਂ ਹੱਥਾਂ ਤੋਂ ਬਿਨਾਂ ਕੰਮ ਕਰਨਾ ਤੇ ਪੈਰਾਂ ਤੋਂ ਬਿਨਾਂ ਤੁਰਨ ਦੀ ਗੱਲ ਗੁਰੂ ਅੰਗਦ ਦੇਵ ਜੀ ਨੇ ਕੀਤੀ। ਜਦੋਂ ਇਹ ਸਾਰੀਆਂ ਦਾਤਾਂ ਉਹਦੇ ਦਰ ਤੋਂ ਐਸੇ ਗੁਰਮੁਖ ਨੂੰ ਮਿਲ ਗਈਆਂ ਤਾਂ ਫਿਰ ਉਹਨੇ ਨਾਮ ਦੀ ਕਮਾਈ ਕਰਨੀ ਆਰੰਭ ਕਰ ਦਿੱਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਇਸ ਕਮਾਈ ਕਰਨ ਵਾਲੇ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਗੁਰੂ ਤੋਂ ਪੂੰਜੀ ਲੈ ਕੇ ਫਿਰ ਉਸ ਪੂੰਜੀ ਦੇ ਸਹਾਰੇ ਤੇ ਨਾਮ ਦੀ ਕਮਾਈ ਕਰਦੇ ਨੇ, ਕਿਉਂਕਿ ਨਾਮ ਦਾ ਭੰਡਾਰ ਹੈ ਗੁਰੂ ਦੇ ਕੋਲ, ਹੈ ਮਨੁੱਖ ਦੇ ਅੰਦਰ ਵੀ, ਪਰ ਇਹਦਾ ਅੰਦਰਲਾ ਭੰਡਾਰ ਅੰਦਰਲੀ ਭਗਤੀ ਪ੍ਰਗਟ ਤਾਂ ਹੁੰਦੀ ਏ ਜੇ ਬਾਹਰੋਂ ਗੁਰੂ ਵੱਲੋਂ ਇਹਦੇ ਤੇ ਕਿਰਪਾ ਦ੍ਰਿਸ਼ਟੀ ਹੋ ਜਾਏ। ਹੈ ਇਹਦੇ ਅੰਦਰ ਸਭ ਕੁਝ, ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਅੰਦਰ ਇਹਦੇ ਸੁੱਖ ਦਾ ਖਜ਼ਾਨਾ ਹੈ, ਪਰ ਜਿੰਨਾ ਚਿਰ ਇਹਨੂੰ ਬਾਹਰੋਂ ਉਸ ਨਾਮ ਦੀ ਸੰਗਤ ਨਹੀਂ ਮਿਲਦੀ, ਬਾਹਰੋਂ ਉਸ ਕਿਰਪਾ ਦੀ ਦਾਤ ਨਹੀਂ ਮਿਲਦੀ ਗੁਰੂ ਤੋਂ, ਉਨਾ ਚਿਰ ਇਹਦੇ ਅੰਦਰ ਪਿਆ ਹੋਇਆ ਖਜ਼ਾਨਾ ਵੀ ਇਹਦੇ ਕਿਸੇ ਕੰਮ ਨਹੀਂ ਹੈ, ਕਿਉਂਕਿ ਉਹਦੇ ਤੱਕ ਇਹਦੀ ਪਹੁੰਚ ਨਹੀਂ ਹੈ, ਉਹਦਾ ਇਸ ਨੂੰ ਪਤਾ ਨਹੀਂ। ਜਾਂ ਇਉਂ ਕਹਿ ਲਈਏ, ਇੱਕ ਗਰੀਬ ਆਦਮੀ ਇੱਕ ਕੱਚੇ ਘਰ ਵਿੱਚ ਰਹਿੰਦਾ ਹੈ, ਦਰਿੱਦਰ ਹੈ, ਦੀਨ ਹੈ, ਖਾਣ ਵਾਸਤੇ ਰੋਟੀ ਨਹੀਂ, ਪਾਉਣ ਵਾਸਤੇ ਵਸਤਰ ਨਹੀਂ ਹੈ, ਰੁਲਦਾ ਰਹਿੰਦਾ ਹੈ, ਤੇ ਉਹਨੂੰ ਕਿਸੇ ਜਾਣਕਾਰ ਨੇ ਬਾਹਰੋਂ ਆ ਕੇ ਕਿਹਾ ਵੀ ਜਿਸ ਘਰ ਵਿੱਚ ਤੂੰ ਰਹਿੰਦਾ ਹੈ ਇਸ ਟੁੱਟੇ ਹੋਏ ਮੰਜੇ ਦੇ ਥੱਲਿਓਂ ਜ਼ਮੀਨ ਪੱਟ ਕੇ ਵੇਖ, ਇਸ ਤੇਰੇ ਮੰਜੇ ਦੇ ਥੱਲੇ ਜ਼ਮੀਨ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਸੋਨਾ ਹੀਰੇ ਜਵਾਹਰਾਤ ਤੇ ਧਨ ਦੱਬਿਆ ਹੋਇਆ, ਪਰ ਤੂੰ ਇਹਦੇ ਉੱਤੇ ਬੈਠ ਕੇ ਦੁਖੀ ਹੋ ਰਿਹਾ, ਤੇਰੇ ਕੋਲ ਖਾਣ ਪਾਉਣ ਵਾਸਤੇ ਕੁਝ ਵੀ ਨਹੀਂ। ਜੇ ਤੇ ਉਹਨੇ ਕਰ ਲਿਆ ਵਿਸ਼ਵਾਸ, ਉਸ ਧਰਤੀ ਨੂੰ ਖੋਦਿਆ ਤੇ ਵਿੱਚੋਂ ਖਜ਼ਾਨੇ ਨੂੰ ਪਾ ਕੇ ਉਹ ਧਨਵੰਤ ਹੋ ਜਾਏਗਾ, ਅਮੀਰ ਹੋ ਜਾਏਗਾ। ਜੇ ਉਹਨੇ ਇਤਬਾਰ ਨਾ ਕੀਤਾ ਤੇ ਸਾਰੀ ਉਮਰ ਕੰਗਾਲ ਰਹੇਗਾ। ਸਤਿਗੁਰੂ ਨੇ ਕਿਹਾ ਇਹ ਜਿਹੜਾ ਮਨੁੱਖਾ ਸਰੀਰ ਹੈ, ਹੈ ਅਸਲ ਵਿੱਚ ਮਿੱਟੀ ਦਾ ਬਣਿਆ ਹੋਇਆ, ਪਰ ਇਸ ਮਿੱਟੀ ਦੇ ਸਰੀਰ ਦੇ ਅੰਦਰ ਪਰਮਾਤਮਾ ਨੇ ਨਾਮ ਦਾ ਖਜ਼ਾਨਾ, ਪਰਮਾਤਮਾ ਦਾ ਪ੍ਰੇਮ, ਭਗਤੀ, ਆਨੰਦ, ਚੜ੍ਹਦੀ ਕਲਾ, ਵਿਗਿਆਸ, ਸਤ ਸੰਤੋਖ, ਧਿਆਨ, ਇਹ ਸਾਰੀਆਂ ਚੀਜ਼ਾਂ ਇਸ ਮਿੱਟੀ ਦੇ ਸਰੀਰ ਦੇ ਵਿੱਚ ਪਾ ਦਿੱਤੀਆਂ ਨੇ। ਪਰ ਪਹਿਲੀ ਗੱਲ ਤੇ ਬੰਦਾ ਇਸ ਗੱਲ ਨੂੰ ਮੰਨੇ ਕਿ ਮੇਰੇ ਸਰੀਰ ਦੇ ਅੰਦਰ ਸੁੱਖ ਦਾ ਖਜ਼ਾਨਾ ਹੈ, ਫਿਰ ਉਹ ਗੁਰੂ ਤੋਂ ਮੰਨ ਕੇ ਗੁਰੂ ਤੋਂ ਇਹਦੀ ਖੋਜ ਦੀ ਜਾਚ ਸਿੱਖੇਗਾ, ਫਿਰ ਗੁਰੂ ਤੋਂ ਪੁੱਛੇਗਾ ਉਸ ਖਜ਼ਾਨੇ ਨੂੰ ਖੋਜਣਾ ਕਿਵੇਂ ਵੇ। ਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ, ਕਹਿਣ ਲੱਗੇ ਉਸ ਖਜ਼ਾਨੇ ਨੂੰ ਖੋਜਿਆ ਜਾ ਸਕਦਾ ਪਰਮਾਤਮਾ ਦੇ ਸ਼ਬਦ ਦੁਆਰਾ, ਪਰਮਾਤਮਾ ਦੇ ਨਾਮ ਦੁਆਰਾ। ਫਿਰ ਤੇਰੇ ਸਰੀਰ ਦੇ ਅੰਦਰ ਜਿਹੜਾ ਸੁੱਖ ਦਾ ਖਜ਼ਾਨਾ ਹੈ, ਨਾਮ ਦਾ ਭੰਡਾਰ ਹੈ, ਉਹ ਅੰਦਰੋਂ ਪ੍ਰਗਟ ਹੋ ਜਾਏਗਾ ਤੇ ਤੂੰ ਅੰਦਰੋਂ ਬਾਹਰੋਂ ਧੁੱਪ ਜਾਏਗਾ। ਤੇਰੇ ਅੰਦਰੋਂ ਬਾਹਰੋਂ ਦਲਿੱਦਰਤਾ, ਗਰੀਬੀ, ਦੁੱਖ, ਚਿੰਤਾਵਾਂ ਤੇ ਝੋਰੇ ਖਤਮ ਹੋ ਜਾਣਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਹੋਰ ਵੀ ਕਈ ਥਾਵਾਂ ਤੇ ਦੂਸਰੇ ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਇਹ ਬਚਨ ਆਉਂਦੇ ਨੇ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ। ਪਰਗਾਂਝਾ ਦੇ ਅਰਥ ਨੇ ਪ੍ਰਗਟ ਕਰ ਦੇਣਾ, ਸਾਹਮਣੇ ਲਿਆ ਦੇਣਾ। ਗੁਪਤ ਦਾ ਅਰਥ ਇਹ ਲੁਕਿਆ ਹੋਇਆ। ਮੈਂ ਆਪਣੇ ਗੁਰੂ ਤੋਂ ਬਲਹਾਰ ਹਾਂ, ਜਿਨ੍ਹੇ ਮੇਰੇ ਸਰੀਰ ਦੇ ਵਿੱਚ ਪਏ ਹੋਏ ਬਹੁਤ ਵੱਡੇ ਨਾਮ ਦੇ ਖਜ਼ਾਨੇ ਨੂੰ ਪ੍ਰਗਟ ਕਰਕੇ ਬਾਹਰ ਦਿਖਾ ਦਿੱਤਾ ਹੈ, ਤੇ ਜਿਸ ਦਿਨ ਉਸ ਨਾਮ ਦੀ ਪ੍ਰਾਪਤੀ ਹੋ ਗਈ, ਜ਼ਿੰਦਗੀ ਦਾ ਸਾਰਾ ਮਨੋਰਥ ਹੀ ਪੂਰਾ ਹੋ ਗਿਆ। ਉਹਦੇ ਵਿੱਚੋਂ ਮਿਲੇਗਾ ਕੀ? ਆਮ ਤੌਰ ਤੇ ਸੰਸਾਰੀ ਮਨੁੱਖ ਕਹਿੰਦਾ ਵੀ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ, ਇਹਦੇ ਵਿੱਚੋਂ ਪ੍ਰਾਪਤ ਕੀ ਹੁੰਦਾ? ਦਿਸਦਾ ਤਾਂ ਹੈ ਕੁਝ ਨਹੀਂ। ਕੀ ਇਹਦੇ ਨਾਲ ਜੇਬ ਭਰੀ ਜਾਏਗੀ ਮਾਇਆ ਨਾਲ? ਕੋਈ ਮਕਾਨ ਸੋਨੇ ਦਾ ਬਣ ਜਾਏਗਾ? ਕੋਈ ਸੰਸਾਰ ਦਾ ਅਹੁਦਾ ਮਿਲੇਗਾ? ਜਾਂ ਹੋਰ ਕੋਈ ਸੁੱਖ ਮਿਲੇਗਾ ਜਿਹੜਾ ਦਿਸ ਰਿਹਾ ਹੋਵੇ? ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਇਹਦੇ ਵਿੱਚ ਦ੍ਰਿਸ਼ਟਮਾਨ ਕੁਝ ਨਹੀਂ, ਪਰ ਜਿਨ੍ਹਾਂ ਨੂੰ ਇਹ ਖਜ਼ਾਨਾ ਮਿਲ ਗਿਆ ਉਹਨਾਂ ਵਾਸਤੇ ਦਿਸਦੇ ਹੋਏ ਸੁੱਖ ਮਿੱਟੀ ਬਣ ਕੇ ਰਹਿ ਗਏ, ਕਿਉਂਕਿ ਇਹ ਸਭ ਤੋਂ ਵੱਡਾ ਸੀ। ਆਪਾਂ ਆਨੰਦ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਆਖਰ ਆਦਮੀ ਦੀ ਮੰਗ ਤਾਂ ਇਹ ਹੀ ਹੈ ਨਾ ਕਿ ਮੇਰੀਆਂ ਦੋ ਚੀਜ਼ਾਂ ਖਤਮ ਹੋ ਜਾਣ, ਇੱਕ ਮੇਰੀ ਭੁੱਖ ਮਿਟੇ, ਇੱਕ ਮੇਰੀ ਇੱਛਾ ਦੀ ਪੂਰਤੀ ਹੋ ਜਾਏ, ਜੋ ਕੁਝ ਮੈਂ ਚਾਹੁੰਦਾ ਮੈਨੂੰ ਮਿਲ ਜਾਏ। ਜਦੋਂ ਦੀ ਬੰਦੇ ਨੇ ਹੋਸ਼ ਸੰਭਾਲੀਏ, ਅੰਦਰ ਇੱਕ ਲਲਕ ਲੱਗੀ ਏ, ਉਸ ਲਲਕ ਦੇ ਅਧੀਨ ਇਹ ਦੌੜਦੇ ਤੁਰਿਆ ਜਾਂਦਾ ਹੈ, ਖੋਜਦਾ ਕਿਸ ਚੀਜ਼ ਨੂੰ ਹੈ ਕਿ ਮੇਰਾ ਮਨ ਤ੍ਰਿਪਤ ਹੋ ਜਾਏ। ਗੁਰੂ ਬਾਬਾ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਬੰਦੇ ਦੀ ਇਸ ਪ੍ਰਵਿਰਤੀ ਦਾ ਜ਼ਿਕਰ ਬਾਣੀ ਵਿੱਚ ਇਹਦੇ ਸਰੀਰ ਦੇ ਜੀਵਨ ਦੇ 10 ਹਿੱਸਿਆਂ ਵਿੱਚ ਕੀਤਾ ਕਿ ਮਨੁੱਖ ਜਨਮ ਲੈਂਦਾ ਤੇ ਜਿਉਂ ਇਹਨੂੰ ਹੋਸ਼ ਆਉਂਦੀ ਏ ਇਹ ਸੰਸਾਰ ਵਿੱਚ ਨਿਕਲ ਪੈਂਦਾ ਹੈ, ਸੰਸਾਰ ਵਿੱਚ ਦੌੜਨਾ ਸ਼ੁਰੂ ਕਰ ਦਿੰਦਾ, ਸੰਸਾਰ ਵਿੱਚੋਂ ਖੋਜਣਾ ਸ਼ੁਰੂ ਕਰ ਦਿੰਦਾ। ਤੇ ਉਹ ਖੋਜ ਕਾਹਦੀ ਹੁੰਦੀ ਏ ਕਿ ਮੇਰਾ ਮਨ ਰੱਜ ਜਾਏ, ਮੇਰਾ ਮਨ ਤ੍ਰਿਪਤ ਹੋ ਜਾਏ। ਸਾਹਿਬ ਨੇ 10 ਹਿੱਸਿਆਂ ਵਿੱਚ ਵੰਡਿਆ, ਕਹਿਣ ਲੱਗੇ ਪਹਿਲੇ ਪਿਆਰ ਲੱਗਾ ਥਣ ਦੁੱਧ, ਜਨਮ ਲੈਂਦਿਆਂ ਸਾਰ ਇਹਨੇ ਦੁੱਧ ਵਿੱਚੋਂ ਸੁੱਖ ਲੈਣ ਦਾ ਯਤਨ ਕੀਤਾ, ਪਰ ਉਹ ਵੀ ਵਕਤੀ ਸੀ। ਜਦੋਂ ਪਹਿਲਾ ਘੁੱਟ ਭਰਿਆ ਤੇ ਸਵਾਦ ਹੋਰ ਸੀ, ਜਦੋਂ ਦੂਸਰਾ, ਤੀਸਰਾ, ਚੌਥਾ 10-15 ਘੁੱਟ ਭਰ ਲਏ ਤੇ ਅੰਦਰ ਉਹਦਾ ਸਵਾਦ ਗੁਆਚ ਗਿਆ, ਉਹਦੀ ਵੀ ਮੌਤ ਹੋ ਗਈ ਉਸ ਰਸ ਦੀ, ਕਿਉਂਕਿ ਉਹਦਾ ਹੱਦ ਹੈ। ਦੁਨੀਆਂ ਦੇ ਸੁੱਖ ਜ਼ਰੂਰ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਦੁਨੀਆਂ ਦੇ ਅੰਦਰ ਸੁੱਖ ਹੈਣ, ਦੁਨੀਆਂ ਦੇ ਅੰਦਰ ਰਸ ਹੈ, ਪਰ ਇਹ ਜਿੰਨੇ ਵੀ ਰਸ ਨੇ ਸੰਸਾਰ ਦੇ, ਇਹਨਾਂ ਦੀ ਅਰਥੀ ਥੋੜੇ ਚਿਰ ਬਾਅਦ ਨਿਕਲ ਜਾਂਦੀ ਏ। ਕੇਵਲ ਤੇ ਕੇਵਲ ਪਰਮਾਤਮਾ ਦਾ ਹੀ ਸੁੱਖ, ਨਾਮ ਦਾ ਸੁੱਖ ਹੈ, ਜਿਹਦੀ ਕਦੀ ਮੌਤ ਨਹੀਂ ਹੁੰਦੀ। ਉਹ ਸਦੀਵ ਕਾਲ ਵਾਸਤੇ ਤਾਜ਼ਾ ਰਹਿੰਦਾ ਹੈ, ਨਵਾਂ ਰਹਿੰਦਾ ਹੈ, ਉਹਦੇ ਵਿੱਚ ਪੁਰਾਤਨਤਾ ਨਹੀਂ ਆਉਂਦੀ। ਤਾਂ ਹੀ ਕਬੀਰ ਜੀ ਨੇ ਬਚਨ ਕੀਤੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਪਿਆਸ ਲੱਗੇ ਬੰਦਾ ਪਾਣੀ ਪੀਂਦਾ ਹੈ, ਤੇ ਪਾਣੀ ਪੀਂਦਿਆਂ ਪੀਂਦਿਆਂ ਪਾਣੀ ਤੋਂ ਮਨ ਅੱਕ ਜਾਂਦਾ, ਜਿਉਂ ਜਿਉਂ ਘੁੱਟ ਅੰਦਰ ਜਾਂਦੇ ਨੇ। ਪਰ ਕਬੀਰ ਜੀ ਕਹਿੰਦੇ ਨੇ, ਹੇ ਪ੍ਰਭੂ, ਤੇਰੇ ਨਾਮ ਦਾ ਪਾਣੀ ਇਸ ਤਰ੍ਹਾਂ ਦਾ ਹੈ, ਜਿਉਂ ਜਿਉਂ ਮੈਂ ਇਹਨੂੰ ਪੀਨਾ ਇਹਦੇ ਤੋਂ ਮਨ ਅੱਕਦਾ ਨਹੀਂ, ਮਨ ਦੇ ਵਿੱਚ ਅਕੇਵਾਂ ਨਹੀਂ ਆਉਂਦਾ, ਮਨ ਇਹਨੂੰ ਹੋਰ ਮੰਗਦਾ ਜਾਂਦਾ ਹੈ। ਇਹਦੀ ਲਾਲਸਾ ਜਪਣ ਦੀ, ਯਾਦ ਰੱਖਣ ਦੀ, ਪ੍ਰੇਮ ਕਰਨ ਦੀ ਜਿਹੜੀ ਅੱਗ ਹੈ, ਉਹ ਅੰਦਰ ਭਾਂਬੜ ਹੋਰ ਵੱਧਦੇ ਤੁਰੇ ਜਾਂਦੇ ਨੇ। ਇਸ ਲਈ ਗੁਰੂ ਸਾਹਿਬ ਨੇ, ਮਨੁੱਖ ਨੇ ਜਿਉਂ ਹੀ ਜਨਮ ਲਿਆ, ਉਹ ਕਿਸੇ ਖੋਜ ਵਿੱਚ ਭੱਜ ਰਿਹਾ ਹੈ। ਕੋਈ ਅੱਖਾਂ ਦੇ ਰਾਹੀਂ ਮਨ ਨੂੰ ਪੂਰਤੀ ਦਿਵਾਉਣਾ ਚਾਹੁੰਦਾ ਕਿ ਮੈਂ ਦੁਨੀਆਂ ਦੇ ਸਾਰੇ ਦੇਸ਼ ਦੇਖ ਕੇ, ਦੁਨੀਆਂ ਦੀਆਂ ਸਾਰੀਆਂ ਝੀਲਾਂ, ਸਮੁੰਦਰ, ਪਹਾੜ, ਸੈਰਗਾਹਾਂ ਤੇ ਜਾ ਜਾ ਕੇ ਮੈਂ ਇਸ ਮਨ ਨੂੰ ਰਜਾ ਦਿਆਂ ਵਿਸ਼ਾ ਉਹਦਾ ਵੀ ਰੱਜਣ ਦਾ ਹੈ। ਕੋਈ ਬੰਦਾ ਦਿਨ ਰਾਤ ਜ਼ੁਬਾਨ ਦੇ ਰਾਹੀਂ ਭੋਜਨ ਖਾ ਰਿਹਾ ਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਕੇ, ਵਿਸ਼ਾ ਉਹਦਾ ਵੀ ਇਹੀ ਹੈ ਕਿ ਮੇਰਾ ਮਨ ਕਿਤੇ ਰੁਕ ਜਾਏ, ਮੇਰਾ ਮਨ ਤ੍ਰਿਪਤ ਹੋ ਜਾਏ। ਕੋਈ ਬੰਦਾ ਆਪਣੇ ਕੰਨਾਂ ਨੂੰ ਸੰਗੀਤ ਸੁਣਾ ਸੁਣਾ ਕੇ ਤਰ੍ਹਾਂ ਤਰ੍ਹਾਂ ਦੇ, ਵਿਸ਼ਾ ਉਹਦਾ ਵੀ ਇਹੀ ਹੈ ਕਿ ਮੇਰਾ ਮਨ ਕਿਤੇ ਤ੍ਰਿਪਤ ਹੋ ਜਾਏ। ਤੇ ਕਿਸੇ ਬੰਦੇ ਦਾ ਰਸ ਵਸਤਰ ਪਾਉਣ ਵਿੱਚ, ਆਪਣੇ ਸਰੀਰ ਨੂੰ ਸਜਾਉਣ ਵਿੱਚ, ਆਪਣੇ ਆਪ ਨੂੰ ਸੁੰਦਰ ਬਣਾਉਣ ਵਿੱਚ ਲੱਗਾ ਹੋਇਆ ਹੈ, ਵਿਸ਼ਾ ਉਹਦਾ ਵੀ ਇਹ ਹੈ ਕਿ ਮੇਰਾ ਮਨ ਤ੍ਰਿਪਤ ਹੋ ਜਾਏ। ਤੇ ਕੋਈ ਬੰਦਾ ਦਿਨ ਰਾਤ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ, ਕੋਈ ਮਨੁੱਖ ਵਿਸ਼ਿਆਂ ਦੀ ਵਰਤੋਂ ਕਰ ਰਿਹਾ ਹੈ, ਮਨੋਰਥ ਉਹਦਾ ਵੀ ਇਹ ਵੀ ਕਿਸੇ ਦਿਨ ਮੇਰਾ ਮਨ ਕਹਿ ਦੇ ਵੀ ਹੁਣ ਮੇਰੇ ਕੋਲ ਸਭ ਕੁਝ ਹੈ, ਮੈਨੂੰ ਹੁਣ ਕੁਝ ਨਹੀਂ ਚਾਹੀਦਾ। ਕਹਾਣੀ ਸਿਰਫ ਇੱਥੇ ਆ ਕੇ ਖੜੀ ਹੈ, ਪਰ ਸਤਿਗੁਰਾਂ ਨੇ ਤਵਾਰੀਖ ਦੀ ਉਦਾਹਰਨ ਦਿੱਤੀ। ਕਹਿਣ ਲੱਗੇ ਝਾਤੀ ਮਾਰ ਕੇ ਵੇਖ, ਜਿਹੜੇ ਰਾਹ ਤੋਂ ਜਿਹੜੀਆਂ ਗਲੀਆਂ ਵੱਲ ਤੂੰ ਜਾਣਾ, ਤੇਰੇ ਤੋਂ ਪਹਿਲਾਂ ਕਈ ਗਏ ਨੇ, ਜਿਹੜੇ ਗਏ ਉਹਨਾਂ ਨੂੰ ਤ੍ਰਿਪਤੀ ਨਹੀਂ ਆਈ, ਉਹਨਾਂ ਨੂੰ ਰੁਝੇਵਾਂ ਨਹੀਂ ਮਿਲਿਆ। ਤੂੰ ਸਮਾਂ ਖਰਾਬ ਨਾ ਕਰ, ਸੰਸਾਰ ਮਾਇਆ ਤੇ ਧਨ ਇਹ ਸਾਰਾ ਕੁਝ ਸਰੀਰ ਦੇ ਗੁਜ਼ਾਰੇ ਵਾਸਤੇ ਹੈ, ਜੀਵਨ ਦੀ ਸੰਪੂਰਨਤਾ ਪਦਾਰਥਾਂ ਵਿੱਚੋਂ ਕਦੇ ਕਿਸੇ ਨੂੰ ਨਹੀਂ ਮਿਲੀ। ਇਸ ਕਰਕੇ ਜੇ ਕੋਈ ਬੰਦਾ ਮੋੜ ਕੱਟ ਜਾਏ, ਵੈਸੇ ਆਪਾਂ ਕੱਟਦੇ ਨਹੀਂ ਕਿਉਂਕਿ ਸਾਡੇ ਮਨ ਦਾ ਇੱਕ ਹੰਕਾਰ ਹੈ। ਤੁਸੀਂ ਕਦੀ ਵੇਖਣਾ ਆਦਮੀ ਇੱਕ ਰਾਹ ਤੇ ਜਾ ਰਿਹਾ ਹੋਵੇ ਨਾ, ਤੇ ਪੜ੍ਹਿਆ ਲਿਖਿਆ ਆਦਮੀ ਹੋਵੇ, ਉਹਨੂੰ ਅੱਗੋਂ ਕੋਈ ਛੋਟਾ ਜਿਹਾ ਬੱਚਾ ਮਿਲ ਪਏ, ਉਹ ਕਹੇ ਵੀ ਤੁਸੀਂ ਜਿੱਧਰ ਜਾ ਰਹੇ ਹੋ ਗਲਤ ਰਾਹ ਹੈ, ਜਿਹੜੀ ਗਲੀ ਵਿੱਚ ਤੁਸੀਂ ਜਾ ਰਹੇ ਹੋ ਨਾ ਇਹ ਰਾਹ ਤੁਹਾਡਾ ਨਹੀਂ, ਤੁਸੀਂ ਗਲਤ ਰਾਹ ਤੇ ਜਾ ਰਹੇ ਹੋ। ਉਹਨੂੰ ਪਤਾ ਵੀ ਲੱਗ ਜਾਏ, ਉਹਦਾ ਮਨ ਜਾਣ ਵੀ ਜਾਏ ਕਿ ਮੈਂ ਗਲਤ ਹਾਂ, ਉਹਦਾ ਅੰਦਰੋਂ ਹੰਕਾਰ ਕਹੇਗਾ ਵੀ ਛੋਟੇ ਜਿਹੇ ਬੱਚੇ ਦੇ ਆਖੇ ਲੱਗ ਕੇ ਆਪਣਾ ਰਾਹ ਕਿਉਂ ਬਦਲਣਾ, ਆਪਣੇ ਰਾਹ ਨੂੰ ਤਬਦੀਲ ਨਾ ਕਰ। ਹੰਕਾਰ ਨਹੀਂ ਮਨ ਦਾ ਮੁੜਨ ਵਾਸਤੇ। ਧਰਮ ਦੇ ਅਰਥ ਕੀ ਨੇ? ਜੀਵਨ ਦਾ ਮੋੜ ਪੈ ਜਾਣਾ, ਅਸੀਂ ਜਿੱਧਰ ਜਾ ਰਹੇ ਹਾਂ ਜਿਹੜੇ ਰਾਹ ਵੱਲ ਸਾਡੀ ਸੋਚ ਜਾ ਰਹੀ ਏ, ਗੁਰੂ ਦੀ ਗੱਲ ਸੁਣ ਕੇ ਸਮਝ ਲੈਣਾ ਵੀ ਜਿਸ ਗਲੀ ਵਿੱਚ ਤੂੰ ਪਿਆ ਜਾਣਾ, ਤੇਰੇ ਤੋਂ ਪਹਿਲਾਂ ਕਈ ਗਏ ਨੇ, ਤੈਨੂੰ ਪਤਾ ਨਹੀਂ ਇਸ ਗਲੀ ਦਾ ਅੱਗੋਂ ਜਾ ਕੇ ਰਾਹ ਬੰਦ ਹੋ ਜਾਂਦਾ, ਇਹ ਅਗਾਂ ਨਹੀਂ ਨਿਕਲਦੀ। ਔਰ ਜੀਵਨ ਦੀ ਜਿਹੜੀ ਗਲੀ ਹੈ, ਜੀਵਨ ਦਾ ਜਿਹੜਾ ਰਸਤਾ ਹੈ, ਸੱਚ ਜਾਣੋ, ਇੱਕ ਥਾਂ ਤੇ ਜਾ ਕੇ ਇਹਦੀ ਸਮਾਪਤੀ ਹੈ। ਸਰੀਰ ਦਾ ਸਫ਼ਰ, ਸਰੀਰ ਦੀ ਗਲੀ ਸ਼ਮਸ਼ਾਨ ਘਾਟ ਵਿੱਚ ਜਾ ਕੇ ਬੰਦ ਹੋ ਜਾਂਦੀ ਏ, ਇਹਦੇ ਤੋਂ ਅੱਗਾ ਇਹਦਾ ਕੋਈ ਵੀ ਰਾਹ ਨਹੀਂ ਹੈ। ਸਤਿਗੁਰੂ ਨੇ ਮਨੁੱਖ ਦੀ ਇਸ ਲਾਲਸਾ ਦਾ ਜ਼ਿਕਰ ਕੀਤਾ, ਕਹਿਣ ਲੱਗੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਇਹ ਜੀਵਨ ਦੀਆਂ ਅਵਸਥਾਵਾਂ ਨੇ ਸਰੀਰ ਦੀਆਂ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾ, ਦਸਵੇਂ ਦੱਦਾ ਹੋਆ ਸਵਾ। ਹੁਣ ਇਹ ਜਿੰਨੀ ਖੋਜ ਸੀ ਨਾ, ਹੁਣ ਕੀ ਬੱਚੇ ਨੂੰ ਦੁੱਧ ਨਹੀਂ ਪੀਣਾ ਚਾਹੀਦਾ? ਇਹ ਸਾਰੀਆਂ ਅਵਸਥਾ ਨਹੀਂ ਹੋਣੀਆਂ ਚਾਹੀਦੀਆਂ, ਚਾਹੀਦੀਆਂ ਨੇ। ਕੀ ਖਾਣ ਪੀਣ ਦੀ ਧਾਤ ਨਹੀਂ ਹੋਣੀ ਚਾਹੀਦੀ, ਜਾਂ ਗ੍ਰਸਤੀ ਨਹੀਂ ਹੋਣਾ ਚਾਹੀਦਾ? ਇਹ ਸਭ ਕੁਝ ਚਾਹੀਦਾ ਤੇ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਭੁੱਲ ਤੂੰ ਇਸ ਗੱਲ ਵਿੱਚ ਗਿਆ, ਇਹ ਜ਼ਿੰਦਗੀ ਦਾ ਕੇਵਲ ਇੱਕ ਗੁਜ਼ਾਰਾ ਸੀ, ਪਰ ਤੂੰ ਇਹਨੂੰ ਜ਼ਿੰਦਗੀ ਦੀ ਮੰਜ਼ਿਲ ਸਮਝ ਲਈ, ਇੱਥੇ ਮੰਜ਼ਿਲ ਨਹੀਂ ਹੈ, ਇਹ ਤੂੰ ਰਾਹ ਵਿੱਚ ਰੁਕ ਗਿਆ। ਇਸ ਕਰਕੇ ਸਤਿਗੁਰੂ ਨੇ ਅੱਜ ਜਿਨ੍ਹਾਂ ਦਾ ਜ਼ਿਕਰ ਕੀਤਾ, ਉਹਨਾਂ ਨੇ ਸੁੱਖ ਸ਼ਬਦ ਵਿੱਚੋਂ ਲੱਭਣ ਦਾ ਯਤਨ ਕੀਤਾ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਰਸਤੇ ਤੇ ਜਿੱਧਰ ਅਸੀਂ ਜਾ ਰਹੇ ਹਾਂ, ਅੱਜ ਤੱਕ ਕਿਸੇ ਨੂੰ ਪੂਰਤੀ ਨਹੀਂ ਮਿਲੀ। ਇਸ ਕਰਕੇ ਉਹਨਾਂ ਨੇ ਇੱਕਦਮ ਆਪਣਾ ਰਾਹ ਬਦਲਿਆ। ਧਰਮ ਦੇ ਅਰਥ ਹੀ ਇਹ ਨੇ। ਧਾਰਮਿਕ ਬੰਦੇ ਦਾ ਮਤਲਬ ਅਸੀਂ ਕਹਿੰਦੇ ਨੇ ਅੰਮ੍ਰਿਤ ਪਾਨ ਕਰ ਲਿਆ, ਜਾਂ ਇਹਨੇ ਹੁਣ ਸੁਭਾਅ ਇਹਦਾ ਧਾਰਮਿਕ ਬਣ ਗਿਆ। ਉਹਦਾ ਮਤਲਬ ਹੀ ਇਹ ਹੈ ਕਿ ਜਿਸ ਰਾਹ ਤੇ ਜਾ ਰਿਹਾ ਸੀ, ਗੁਰੂ ਨੇ ਦੱਸ ਦਿੱਤਾ ਭਾਈ ਤੂੰ ਗਲਤ ਰਾਹ ਤੇ ਜਾ ਰਿਹਾ, ਇੱਥੋਂ ਕਦੀ ਕੋਈ ਕਿਤੇ ਪਹੁੰਚਿਆ ਨਹੀਂ। ਤਾਂ ਹੀ ਆਪਾਂ ਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਹਾਂ, ਗੁਰੂ ਦਾ ਕੰਮ ਕੀ ਹੈ ਕਿ ਭੁੱਲੇ ਹੋਏ ਨੂੰ ਦੱਸ ਦੇਣਾ ਕਿ ਇਸ ਮੋੜ ਤੋਂ ਵਾਪਸ ਹੋ ਜਾ, ਅੱਗੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਭੋਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਭੁੱਲ ਕੇ ਜਾ ਰਿਹਾ ਸੀ, ਸਾਰਾ ਦਿਨ ਗੇੜੇ ਕੱਢੀ ਜਾ ਰਿਹਾ ਸੀ ਗਲੀਆਂ ਵਿੱਚ, ਤੇ ਗੁਰੂ ਨੇ ਦੱਸਿਆ ਵੀ ਜਿਸ ਪਾਸੇ ਤੂੰ ਭੌਂ ਰਿਹਾ ਜਾ ਰਿਹਾ ਇਧਰੋਂ ਤੇਰਾ ਘਰ ਨਹੀਂ ਲੱਭਣਾ, ਤੇਰਾ ਘਰ ਕਿੱਧਰ ਹੈ ਆ ਤੈਨੂੰ ਦੱਸਣਾ। ਅੱਗੇ ਦੱਸਿਆ ਸਿਮਰ ਮਨਾ ਰਾਮ ਨਾਮ ਚਿਤਾਰੇ, ਇਹ ਹੈ ਤੇਰਾ ਰਾਹ, ਇਹ ਹੈ ਤੇਰਾ ਘਰ, ਤੂੰ ਸ਼ਬਦ ਨੂੰ ਚੇਤੇ ਕਰ, ਤੇਰਾ ਜਨਮ ਸ਼ਬਦ ਵਿੱਚੋਂ ਨਾਮ ਵਿੱਚੋਂ ਹੋਇਆ, ਤੇ ਨਾਮ ਨੂੰ ਜਪ ਸਕੇਗਾ ਗੁਰੂ ਦੀ ਸੰਗਤ ਕਰਕੇ, ਗੁਰੂ ਦੇ ਹੁਕਮ ਤੇ ਤੁਰ ਕੇ। ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਅੱਜ ਇੱਕ ਲਫ਼ਜ਼ ਕਿਹਾ ਕਿ ਸੇਈ ਪੂਰੇ ਸ਼ਾਹ, ਉਹ ਮਨੁੱਖ ਫਿਰ ਸ਼ਾਹ ਬਣ ਗਏ ਨੇ। ਉਹਨਾਂ ਨੇ ਇੰਨਾ ਵਪਾਰ ਕੀਤਾ ਨਾਮ ਦਾ ਕਿ ਪਹਿਲਾਂ ਉਹਨਾਂ ਕੋਲ ਥੋੜਾ ਸੀ, ਫਿਰ ਜਪ ਜਪ ਕੇ ਉਹਦਾ ਇੰਨਾ ਭੰਡਾਰਾ ਵੱਧ ਗਿਆ, ਖਜ਼ਾਨਾ ਵੱਧ ਗਿਆ ਕਿ ਉਹ ਅਮੀਰ ਹੋ ਗਏ। ਉਹਨਾਂ ਕੋਲ ਸ਼ਕਤੀ ਦੀ ਕੋਈ ਕਮੀ ਨਾ ਰਹੀ, ਇਹ ਗੱਲ ਸੱਚਾਈ ਹੈ। ਪਰਮਾਤਮਾ ਦਾ ਨਾਮ ਕੋਈ ਕਪੋਲ ਕਿਰਿਆ ਨਹੀਂ ਹੈ ਕਿ ਕਲਪਨਾ ਕੀਤੀ ਗਈ, ਕਵਿਤਾ ਬਣਾਈ ਗਈ। ਜਿਨ੍ਹਾਂ ਨੇ ਜਪਿਆ ਉਹਨਾਂ ਵਿੱਚ ਤਾਕਤ ਪੈਦਾ ਹੋਈ ਹੈ, ਉਹਨਾਂ ਵਿੱਚ ਸ਼ਕਤੀ ਆਈ ਹੈ, ਉਹਨਾਂ ਨੂੰ ਰਸ ਮਿਲਿਆ, ਉਹਨਾਂ ਨੂੰ ਜੀਵਨ ਦਾ ਭੇਦ ਰਸ ਲੱਭਿਆ, ਉਹਨਾਂ ਕੋਲ ਇੱਕ ਖਜ਼ਾਨਾ ਆ ਗਿਆ, ਔਰ ਉਹਨਾਂ ਨੂੰ ਅਹਿਸਾਸ ਹੋਇਆ ਪੂਰੀ ਤਰ੍ਹਾਂ ਕਿ ਉਹਨਾਂ ਦੇ ਕੋਲ ਕੁਝ ਹੈ। ਮੈਂ ਕੁਝ ਉਦਾਹਰਣਾਂ ਬਾਣੀ ਵਿੱਚੋਂ ਦਿਆਂ। ਗੁਰੂ ਅਮਰਦਾਸ ਜੀ ਦੀ ਇੱਕ ਪੌੜੀ ਦਾ ਜ਼ਿਕਰ ਮੈਂ ਕਰ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ, ਨਿਤਨੇਮ ਦੀ ਬਾਣੀ ਵਿੱਚ ਇਹ ਪੌੜੀ ਹਰ ਰੋਜ਼ ਆਏਗੀ, ਆਪ ਜੀ ਪੜੋਗੇ ਕਿ ਹਰ ਰਾਸ ਮੇਰੀ ਮਨ ਵਣਜਾਰਾ। ਇਹ ਜਿਹੜਾ ਰਾਸ ਸ਼ਬਦ ਏ ਇਹ ਰਾਸ਼ੀ ਤੋਂ ਬਣਿਆ, ਰਾਸ਼ੀ ਦੇ ਅਰਥ ਨੇ ਪੂੰਜੀ, ਪੂੰਜੀ ਦੇ ਅਰਥ ਨੇ ਮਾਇਆ ਧਨ। ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਦੇ ਕੋਲ ਪਰਮਾਤਮਾ ਦੇ ਨਾਮ ਰੂਪੀ ਰਾਸ਼ੀ ਭਰੀ ਹੋਈ ਹੈ, ਧਨ ਉਹਦੇ ਕੋਲ ਬਹੁਤ ਪਿਆ, ਕੋਈ ਕਮੀ ਨਹੀਂ। ਉਹ ਦੇਣਾ ਚਾਹੁੰਦਾ ਤੈਨੂੰ, ਉਹ ਤੈਨੂੰ ਇਹ ਕਾਰੋਬਾਰ ਸੌਂਪਣਾ ਚਾਹੁੰਦਾ ਕਿ ਤੂੰ ਆ ਮੇਰੇ ਕੋਲੋਂ ਨਾਮ ਦੀ ਰਾਸ਼ੀ ਲੈ ਜਾ, ਫਿਰ ਇਸ ਰਾਸ਼ੀ ਦੇ ਨਾਲ ਤੂੰ ਆਪਣੇ ਜੀਵਨ ਵਿੱਚ ਨਾਮ ਦਾ ਵਪਾਰ ਕਰ, ਜਦੋਂ ਨਾਮ ਦਾ ਵਪਾਰ ਵਧੇਗਾ ਉਦੋਂ ਵਾਪਸ ਕਰ ਜੇ। ਇੱਕ ਤਰੀਕਾ ਹੈ ਨਾ, ਤੁਸੀਂ ਵੇਖੋਗੇ ਜ਼ਿਮੀਂਦਾਰਾਂ ਦੀ ਦੁਨੀਆਂ ਵਿੱਚ ਜਾਂ ਬਾਜ਼ਾਰ ਦੀ ਦੁਨੀਆਂ ਦੇ ਅੰਦਰ, ਜਦੋਂ ਕੋਈ ਬੰਦਾ ਗਰੀਬ ਹੁੰਦਾ, ਉਹਨੇ ਕੋਈ ਕਾਰੋਬਾਰ ਕਰਨਾ ਹੁੰਦਾ, ਸਰਕਾਰ ਉਹਨੂੰ ਮਾਇਆ ਦਿੰਦੀ ਹੈ ਵਿਆਜ ਦੇ ਉੱਤੇ, ਜਾਂ ਜਿਹੜਾ ਆੜਤੀ, ਸ਼ਾਹ ਦੇ ਅਖਰੀ ਅਰਥ ਨੇ ਆੜਤੀ, ਜਾਂ ਜਿਹੜਾ ਸ਼ਾਹ ਹੈ, ਜਿਹੜਾ ਆੜਤੀ ਹੈ, ਉਹ ਜ਼ਿਮੀਂਦਾਰ ਨੂੰ ਧੰਨ ਦਏਗਾ ਕਿ ਜਾ ਤੂੰ 6 ਮਹੀਨੇ ਆਪਣੀ ਖੇਤੀ ਦੇ ਅੰਦਰ ਆ ਬੀਜ ਵਾਸਤੇ ਪੈਸੇ ਲੈ ਜਾ, ਖਾਦ ਵਾਸਤੇ ਲੈ ਜਾ, ਦਵਾਈ ਵਾਸਤੇ ਲੈ ਜਾ, ਇਹਨੂੰ ਲਿਜਾ ਕੇ ਤੂੰ ਬੀਜ, ਤੇ ਤੂੰ ਇੱਕ ਮਣ ਆਪਣੇ ਜ਼ਮੀਨ ਦੇ ਵਿੱਚ, ਇੱਕ ਏਕੜ ਵਿੱਚ ਇੱਕ ਮਣ ਪਾਏਗਾ, ਉਹਦੇ ਉੱਤੇ ਪੂਰੀ ਉਹਦੀ ਹਿਫਾਜ਼ਤ ਕਰੀ, ਉਹਦੇ ਵਿੱਚ ਮਿਹਨਤ ਕਰੇਗਾ, ਤੇ 6 ਮਹੀਨਿਆਂ ਬਾਅਦ ਇੱਕ ਮਣ ਜਿਹੜਾ ਬੀਜ ਹੈ 50 ਮਣ ਬਣ ਜਾਏਗਾ, ਉਹਦੇ ਵਿੱਚ ਇੰਨਾ ਵਾਧਾ ਹੋ ਜਾਏਗਾ। ਗੁਰੂ ਇੱਕ ਆੜਤੀ ਹੈ, ਗੁਰੂ ਇੱਕ ਸ਼ਾਹ ਹੈ, ਔਰ ਸਤਿਗੁਰੂ ਨੇ ਤੇ ਬਾਣੀ ਵਿੱਚ ਇਹ ਵੀ ਕਿਹਾ, ਵੈਸੇ ਤਾਂ ਗੁਰੂ ਤੇ ਗੁਰਮੁਖ ਇੱਕੋ ਹੀ ਚੀਜ਼ ਨੇ। ਗੁਰੂ ਨੂੰ ਪਦਵੀ ਵੱਡੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖੀ ਦੇ ਅੰਦਰ ਸ਼ਬਦ ਨੂੰ ਮਹਾਨਤਾ ਦਿੱਤੀ ਗਈ ਹੈ, ਪਰ ਸਤਿਗੁਰੂ ਨੇ ਕਿਹਾ ਜੇ ਗੁਰੂ ਤੱਕ ਤੇਰਾ ਹੱਥ ਨਹੀਂ ਨਾ ਜਾਂਦਾ, ਤੇ ਤੂੰ ਗੁਰੂ ਦੇ ਦਾਸਾਂ ਦੇ ਕੋਲ ਬੈਠ, ਉਹਨਾਂ ਕੋਲ ਵੀ ਇਹ ਪੂੰਜੀ ਹੈ, ਉਹਨਾਂ ਕੋਲ ਵੀ ਇਹ ਨਾਮ ਹੈ, ਪਹਿਲਾਂ ਤੈਨੂੰ ਉਹਨਾਂ ਕੋਲ ਉਧਾਰ ਲੈਣਾ ਪਏਗਾ। ਸਾਧ ਸੰਗਤ ਦਾ ਕੰਸੈਪਟ ਕੀ ਹੈ ਗੁਰਮਤ ਦੇ ਅੰਦਰ? ਗੁਰਮੁਖ ਦੇ ਸੰਗ ਦਾ, ਗੁਰੂ ਕੋਲੋਂ ਸਿੱਖ ਦਾ ਸੰਗ ਮੰਗਣਾ, ਇਹਦਾ ਕੋਈ ਕਾਰਨ ਤੇ ਹੋਏਗਾ ਨਾ। ਇਤਿਹਾਸ ਪੜ੍ਹ ਕੇ ਵੇਖੋ, ਭਾਈ ਬਿਧੀ ਚੰਦ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੋਂ 3 ਚੀਜ਼ਾਂ ਮੰਗਦੇ ਨੇ, ਉਹਨਾਂ ਵਿੱਚ ਨਾਮ ਦਾ ਰੰਗ, ਨਿਸ਼ਚਾ ਅਭੰਗ, ਤੇ ਤੀਸਰਾ ਮੰਗਦੇ ਨੇ ਸਾਧ ਦਾ ਸੰਗ, ਉਹਦਾ ਕੀ ਅਰਥ ਹੈ? ਉੱਥੇ ਸਾਧ ਦੇ ਅਰਥ ਨੇ ਗੁਰਮੁਖ ਦੀ ਸੰਗਤ, ਕਿਉਂਕਿ ਗੁਰੂ ਤੇ ਸਾਹਮਣੇ ਖੜੇ ਨੇ, ਗੁਰੂ ਤੋਂ ਤੇ ਮੰਗ ਰਹੇ ਨੇ ਵੀ ਮੈਨੂੰ ਸਾਧ ਸੰਗਤ ਦਿਓ, ਕਿਉਂਕਿ ਸਾਧ ਸੰਗਤ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ ਧਰਮ ਦੇ ਵਿੱਚ। ਇਸ ਲਈ ਕਹਿੰਦੇ ਨੇ ਕਿ ਪਹਿਲਾਂ ਮਨੁੱਖ ਗੁਰੂ ਕੋਲੋਂ, ਸੰਗਤ ਕੋਲੋਂ ਨਾਮ ਦਾ ਧਨ ਉਧਾਰ ਲਵੇ, ਤੇ ਲੈ ਕੇ ਇੱਕ ਕੰਮ ਕਰੇ, ਉਹਨੂੰ ਖਾ ਨਾ ਜਾਏ। ਕਈ ਵਾਰੀ ਬੰਦਾ ਇਹ ਵੀ ਗਲਤੀ ਕਰ ਲੈਂਦਾ, ਕਿਉਂਕਿ ਵਿਸ਼ਾ ਇਹਦੇ ਵਿੱਚ ਚੱਲਦਾ ਸ਼ਾਹ ਦਾ, ਆੜਤੀ ਦਾ। ਕਈ ਵਾਰੀ ਬੰਦਾ ਲੋਨ ਲੈ ਕੇ ਜਾਂ ਧਨ ਲੈ ਕੇ ਸ਼ਾਹ ਦੇ ਕੋਲੋਂ ਬੀਜ ਲੈ ਜਾਂਦਾ ਹੈ ਤੇ ਉਸ ਬੀਜ ਨੂੰ ਘਰ ਲਿਜਾ ਕੇ ਵੇਚ ਕੇ ਉਹਨੂੰ ਖਾ ਪੀ ਕੇ ਵਿਹਲਾ ਹੋ ਜਾਂਦਾ ਹੈ। ਫਿਰ ਉਹ ਵਧੇਗਾ ਕਿਵੇਂ? ਗੁਰੂ ਕੋਲ ਆਉਣਾ ਹੈ ਤੇ ਸਿੱਖ ਨੇ ਨਾਮ ਦੀ ਦਾਤ ਮੰਗਣੀ ਹੈ। ਕੇਵਲ ਮੰਗ ਕੇ ਤੁਰ ਨਹੀਂ ਜਾਣਾ, ਉਸ ਨਾਮ ਨੂੰ ਜੁਗਤ ਨਾਲ ਲਿਜਾ ਕੇ ਫਿਰ ਉਹਨੂੰ ਕਿੱਲੀ ਤੇ ਨਹੀਂ ਟੰਗਣਾ, ਉਹਨੂੰ ਜ਼ਿੰਦਗੀ ਵਿੱਚ ਕਮਾਉਣਾ ਹੈ। ਸਿੱਖੀ ਕਮਾਉਣ ਵਾਸਤੇ ਹੈ, ਇਹ ਕੋਈ ਰਿਵਾਜ ਨਹੀਂ ਹੈ। ਠੀਕ ਹੈ, ਅਸੀਂ ਬਣਾ ਦਿੱਤਾ ਰਿਵਾਜ ਸਿੱਖੀ ਨੂੰ, ਅਸੀਂ ਕਿਹਾ ਸਾਡਾ ਗੁਰੂ ਸਮਰੱਥ ਹੈ, ਆਪੇ ਕਰੇਗਾ, ਅਸੀਂ ਨਾਮ ਸਿੱਖ ਧਰਾ ਲਿਆ, ਕਰਨ ਦੀ ਲੋੜ ਕੁਝ ਹੈ ਹੀ ਨਹੀਂ। ਨਹੀਂ, ਸਿੱਖੀ ਅਸਲ ਦੇ ਵਿੱਚ ਜਿੰਨਾ ਚਿਰ ਹੰਢਾਈ ਨਹੀਂ ਜਾਂਦੀ, ਕੱਪੜਾ ਖਰੀਦ ਕੇ ਦੁਕਾਨ ਤੋਂ ਲੈ ਕੇ ਆਓ, ਸਾਰੀ ਉਮਰ ਲਿਆ ਕੇ ਕਿੱਲੀ ਤੇ ਟੰਗ ਦਿਓ, ਕੀ ਅਰਥ ਹੋਣਗੇ ਜੇ ਉਹਨੂੰ ਸਰੀਰ ਤੇ ਪਾ ਕੇ ਹੰਢਾਏ ਨਹੀਂ ਹੈ। ਗੁਰੂ ਨੇ ਕਿਰਪਾ ਕੀਤੀ ਏ, ਗੁਰਦੁਆਰੇ ਆਏ, ਬਾਣੀ ਸੁਣੀ, ਨਾਮ ਸੁਣਿਆ, ਸੇਵਾ ਕੀਤੀ, ਗੁਰੂ ਨੇ ਹੋਰ ਰਹਿਮਤ ਕਰ ਦਿੱਤੀ, ਅੰਮ੍ਰਿਤ ਦੀ ਦਾਤ ਦੇ ਦਿੱਤੀ, ਸਿੱਖੀ ਵਿੱਚ ਸ਼ਾਮਲ ਕਰ ਲਿਆ ਤੇ ਅਸੀਂ ਕਹਿ ਦਿੱਤਾ ਵੀ ਅੱਜ ਤੋਂ ਅਸੀਂ ਬਸ ਖਾਲਸੇ ਬਣ ਗਏ, ਹੁਣ ਸਾਨੂੰ ਕੋਈ ਪਰਵਾਹ ਨਹੀਂ, ਨਾ ਸਾਨੂੰ ਸੇਵਾ ਦੀ ਲੋੜ ਹੈ, ਨਾ ਸਾਨੂੰ ਨਿਤਨੇਮ ਦੀ ਬਾਣੀ ਦੀ ਸਿਮਰਨ ਦੀ ਲੋੜ ਹੈ। ਗੁਰੂ ਕੋਲੋਂ ਅੰਮ੍ਰਿਤ ਲੈ ਲਿਆ, ਹੁਣ ਤੇ ਕੁਝ ਜ਼ਰੂਰਤ ਰਹੀ ਨਹੀਂ ਕਰਨ ਦੀ। ਅਸਲ ਵਿੱਚ ਇਹ ਉਹ ਹਾਲਤ ਹੈ ਜਿਵੇਂ ਇੱਕ ਜ਼ਿਮੀਦਾਰ ਬੀਜ ਲੈ ਜਾਂਦਾ ਹੈ ਤੇ ਬੀਜ ਲਿਜਾਉਣ ਤੋਂ ਬਾਅਦ ਉਹਦੀ ਕਮਾਈ ਨਹੀਂ ਕਰਦਾ, ਉਹਨੂੰ ਖੇਤ ਵਿੱਚ ਬੀਜਦਾ ਨਹੀਂ, ਉਹ ਸਹਿਜੇ ਸਹਿਜੇ ਸੁੱਕ ਜਾਂਦਾ ਹੈ, ਖਤਮ ਹੋ ਜਾਂਦਾ ਤੇ ਮਨੁੱਖ ਖਾਲੀ ਹੱਥ ਹੋ ਜਾਂਦਾ ਹੈ। ਗੁਰੂ ਕੋਲ ਖਜ਼ਾਨਾ ਹੈ ਜੀਵਨ ਦਾ, ਗੁਰੂ ਕੋਲ ਜੁਗਤ ਹੈ ਜੀਵਨ ਦੀ, ਉਹਨੇ ਦੱਸਣਾ ਜੀਵਨ ਨੂੰ ਕਿਵੇਂ ਜਿਉਣਾ ਹੈ, ਉਹਨੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰਨੀ ਹੈ, ਆਪਣੇ ਕੋਲੋਂ ਜਾਗ ਵੀ ਲਾ ਦੇਣੀ ਹੈ ਉਹਨੇ। ਕਈ ਵਾਰੀ ਜੀਵਨ ਰੁਕਿਆ ਹੋਵੇ ਨਾ ਤੁਸੀਂ ਵੇਖਣਾ, ਤੇ ਖਾਸ ਕਰਕੇ ਭਾਈ ਵੀਰ ਸਿੰਘ ਜੀ ਨੇ ਇੱਕ ਅਸਥਾਨ ਦਾ ਜ਼ਿਕਰ ਕੀਤਾ ਕਿ ਜੇ ਕਿਤੇ ਸਿੱਖ ਦੀ ਸੁਰਤ ਕਿਸੇ ਥਾਂ ਤੇ ਆ ਕੇ ਰੁਕ ਜਾਏ ਤੇ ਉਹ ਹਰਿਮੰਦਰ ਸਾਹਿਬ ਜਾਏ। ਇਹ ਸਾਫ਼ ਤੌਰ ਤੇ ਨਾਮੀ ਪੁਰਖ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਨੇ ਸਾਫ਼ ਤੌਰ ਤੇ ਗੱਲ ਲਿਖੀ ਹੈ, ਬੜੇ ਪਿਆਰੇ ਬਚਨ ਨੇ, ਕਹਿੰਦੇ ਜੇ ਕੋਈ ਮਨੁੱਖ ਗੁਰਸਿੱਖ ਜਿਹਨੇ ਗੁਰੂ ਕੋਲੋਂ ਦਾਤ ਲਈ ਹੈ ਸਿੱਖੀ ਦੀ, ਕਿਸੇ ਕਾਰਨ ਕਰਕੇ ਉਹਦੇ ਵਿੱਚ ਫਿੱਕ ਪੈ ਜਾਏ, ਅੰਦਰੋਂ ਤਾਰ ਟੁੱਟ ਜਾਏ, ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਚਲਾ ਜਾਏ, ਉੱਥੇ ਅਰਦਾਸ ਕਰੇ, ਉਹਦੇ ਟੁੱਟਾ ਹੋਇਆ ਜਿਹੜਾ ਤਾਰ ਹੈ, ਘਟਿਆ ਹੋਇਆ ਖਜ਼ਾਨਾ ਫਿਰ ਵਧਣਾ ਸ਼ੁਰੂ ਹੋ ਜਾਏਗਾ। ਉਹਨਾਂ ਦੇ ਸ਼ਬਦ ਨੇ ਕਿ ਮਣੀ ਗਵਾਚਿਆਂ ਜਿਉਂ ਸੱਪ ਦੁੱਖ ਪਾਵਦਾ, ਪੁੱਤ ਗਵਾਚਿਆਂ ਮਾਉ ਜੱਗ ਨਹੀਂ ਭਾਵਦਾ। ਹਰ ਰਸ ਦੀ ਜਦੋਂ ਆਵੇ ਤੋਟ ਫਕੀਰ ਨੂੰ, ਇੱਥੇ ਫਕੀਰ ਦੇ ਅਰਥ ਨੇ ਗੁਰਸਿੱਖ, ਜਦੋਂ ਸਿੱਖੀ ਦੀ ਜਿਹੜੀ ਜੁਗਤ ਸਿੱਖੀ ਦਾ ਰਸ ਉਹਦੀ ਤੋਟ ਆ ਜਾਏ, ਇਹ ਤੋਟ ਸ਼ਬਦ ਆਉਂਦਾ ਨਾ ਕਈ ਵਾਰੀ, ਤੋਟ ਦਾ ਮਤਲਬ ਹੁੰਦਾ ਹੈ ਕਿ ਬੰਦਾ ਕੋਈ ਚੀਜ਼ ਵਰਤ ਲਿਆ ਰਿਹਾ ਸੀ ਤੇ ਉਹਦੇ ਵਿੱਚ ਤੋਟ ਆ ਗਈ, ਉਹਦੇ ਵਿੱਚ ਟੋਟਾ ਆ ਗਿਆ, ਕਮੀ ਪੈ ਗਈ, ਉਹ ਚੀਜ਼ ਰੁਕ ਗਈ, ਉਹਦੀ ਸਪਲਾਈ ਬੰਦ ਹੋ ਗਈ। ਆ ਝੂਠਾ ਨਸ਼ਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸ਼ਰਾਬ, ਕਈ ਵਾਰੀ ਲੋਕ ਪੀਂਦੇ ਨੇ ਤੇ ਜਦੋਂ ਸਵੇਰੇ ਉਹਨੇ ਲੈਣੇ ਹੀ ਆਪਣੇ ਸਮੇਂ ਦੇ ਨਾਲ, ਜਦੋਂ ਉਹ ਨਸ਼ਾ ਟੁੱਟ ਜਾਏਗਾ ਤੇ ਉਹ ਸਵੇਰੇ ਫਿਰ ਹੋਰ ਲੱਭਦੇ ਫਿਰਦੇ ਨੇ ਤੇ ਉਹ ਕਿਸੇ ਨੂੰ ਕਹਿੰਦੇ ਨੇ ਮੈਨੂੰ ਤੋਟ ਆ ਗਈ ਹੈ, ਮੇਰੀ ਤੋਟ ਭੰਨ ਦੇ, ਯਾਨੀ ਕਿ ਹੋਰ ਪੀਣ ਵਾਸਤੇ ਦੇ। ਜਿਵੇਂ ਉਹ ਇੱਕ ਨਸ਼ਾ ਹੈ, ਸੱਚ ਹੈ, ਨਾਮ ਵੀ ਇੱਕ ਨਸ਼ਾ ਹੈ, ਧਰਮ ਨੂੰ ਫਿੱਕਾ ਸਮਝਣਾ ਹੀ ਨਾ ਬਿਲਕੁਲ, ਵੈਸੇ ਬਣਾ ਦਿੱਤਾ ਸੰਸਾਰ ਨੇ ਇਹਨੂੰ ਫਿੱਕਾ, ਫਿੱਕਾ ਬਣਾਇਆ ਸਾਡੀ ਜੀਵਨ ਦੀ ਜੁਗਤ ਕਰਕੇ। ਇਹ ਧਰਮ ਫਿੱਕਾ ਤਾਂ ਬਣਦਾ ਕਿ ਇਹਨੂੰ ਬੰਦਾ ਸਹੀ ਤਰ੍ਹਾਂ ਕਮਾਉਂਦਾ ਨਹੀਂ। ਗੁਰੂ ਸਾਹਿਬ ਨੇ ਤੇ ਸਪਸ਼ਟ ਕਹਿ ਦਿੱਤਾ ਵੀ ਸੱਚ ਜਿਹੜਾ ਹੈ ਇੱਕ ਸ਼ਰਾਬ ਹੈ, ਪਰ ਉਹਦੇ ਵਿੱਚ ਗੁੜ ਨਹੀਂ ਪੈਂਦੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਸੱਚ ਸੁਰਾ ਗੁੜ ਬਾਹਰਾ, ਗੁੜ ਤੋਂ ਬਿਨਾਂ ਇੱਕ ਸ਼ਰਾਬ ਹੈ ਪਰਮਾਤਮਾ ਦਾ ਨਾਮ। ਬਾਬਾ ਫਰੀਦ ਜੀ ਨੇ ਸਪਸ਼ਟ ਕਿਹਾ, ਉਹ ਕਹਿੰਦੇ ਨੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਤੇਰਾ ਨਾਮ ਇਹਨਾਂ ਤੋਂ ਬਹੁਤ ਮਿੱਠਾ ਹੈ, ਉਹਦੇ ਵਿੱਚ ਬੜੀ ਮਿਠਾਸ ਹੈ। ਪਰ ਜਦੋਂ ਅਸੀਂ ਉਹਨੂੰ ਜੁਗਤ ਵਿੱਚ ਪੂਰੀ ਤਰ੍ਹਾਂ ਤਰੀਕੇ ਨਾਲ ਢੰਗ ਨਾਲ ਅਸੀਂ ਉਹਨੂੰ ਕਰਦੇ ਨਹੀਂ, ਤਾਂ ਉਹ ਰਸ, ਉਹ ਸ਼ਰਾਬ, ਉਹ ਆਨੰਦ ਕਹਿ ਲਈਏ, ਉਹ ਜੀਵਨ ਦਾ ਵਿਕਾਸ ਸਾਨੂੰ ਪ੍ਰਾਪਤ ਨਹੀਂ ਹੁੰਦਾ ਤੇ ਫਿਰ ਧਰਮ ਇੱਕ ਰਿਵਾਜ ਬਣ ਕੇ ਰਹਿ ਜਾਂਦਾ ਹੈ। ਮਨੁੱਖ ਆਉਂਦਾ ਰਹਿੰਦਾ, ਜਾਂਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, ਉਹਦੇ ਵਿੱਚੋਂ ਪ੍ਰਾਪਤੀ ਕੁਝ ਨਹੀਂ ਹੁੰਦੀ। ਤੇ ਜਦੋਂ ਜੀਵਨ ਵਿੱਚ ਪ੍ਰਾਪਤੀ ਕੁਝ ਨਹੀਂ ਹੁੰਦੀ, ਫਿਰ ਉਹ ਨਾ ਇਹ ਮੂੰਹ ਕਹਿ ਸਕਦਾ ਵੀ ਧਰਮ ਹੈ ਕੁਝ ਨਹੀਂ, ਕਿਉਂਕਿ ਉਹਦੇ ਵਿੱਚ ਆ ਚੁੱਕਾ, ਮਿਲਿਆ ਉਹਨੂੰ ਹੁੰਦਾ ਕੁਝ ਨਹੀਂ। ਐਸੇ ਲੋਕਾਂ ਵੱਲ ਵੇਖ ਕੇ ਸੰਸਾਰ ਨਾਸਤਿਕ ਹੁੰਦਾ ਹੈ। ਜਿਹੜੇ ਧਾਰਮਿਕ ਬਣ ਜਾਂਦੇ ਨੇ, ਧਰਮ ਤੇ ਚੱਲਦੇ ਹੈ ਨਹੀਂ। ਜਦੋਂ ਉਹਨਾਂ ਦੇ ਫਿੱਕੇ ਜੀਵਨ ਨੂੰ ਆਮ ਬੰਦਾ ਵੇਖੇਗਾ, ਉਹਨਾਂ ਦੇ ਡਿੱਗੇ ਹੋਏ ਜੀਵਨ ਮਿਆਰ ਨੂੰ ਆਮ ਬੰਦਾ ਦੇਖੇਗਾ, ਤੇ ਉਹ ਕਹੇਗਾ ਵੀ ਇਹ ਧਾਰਮਿਕ ਬਣ ਕੇ ਵੀ ਉੱਥੇ ਖੜੇ ਨੇ ਜਿੱਥੇ ਸਾਡਾ ਜੀਵਨ ਹੈ। ਇਸ ਕਰਕੇ ਧਰਮ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਜਿਹੜੇ ਜੀਵਨ ਦਾ ਦੁੱਖ ਦੂਰ ਕਰ ਦੇ। ਇੱਥੋਂ ਨਾਸਤਿਕਤਾ ਸ਼ੁਰੂ ਹੁੰਦੀ ਹੈ, ਬੇਵਿਸ਼ਵਾਸੀ ਸ਼ੁਰੂ ਹੋ ਜਾਂਦੀ ਹੈ। ਤਾਂ ਇਸ ਕਰਕੇ ਧਰਮ ਦੋ ਚੀਜ਼ਾਂ ਨਾਲ ਵੱਧਦਾ ਹੈ, ਇੱਕ ਸੁਣ ਕੇ, ਇੱਕ ਵੇਖ ਕੇ। ਤਾਂ ਜਿਹੜਾ ਗੁਰਮੁਖ ਹੈ, ਜਿਹੜਾ ਗੁਰਸਿੱਖ ਹੈ, ਉਹ ਬੋਲਣ ਤੋਂ ਬਿਨਾਂ ਵੀ ਇੱਕ ਸਿੱਖੀ ਦਾ ਪ੍ਰਚਾਰਕ ਹੈ। ਪ੍ਰਚਾਰਕ ਦਾ ਮਤਲਬ ਸਿਰਫ ਸਟੇਜ ਵਾਲੇ ਆਦਮੀ ਨਹੀਂ, ਬੋਲਣ ਵਾਲੇ, ਉਹ ਤੇ ਥੋੜਾ ਜਿਹਾ ਹਿੱਸਾ ਹੈ ਧਰਮ ਦਾ, ਸਿਰਫ ਬੋਲਣਾ ਜਿਹੜਾ। ਹਰ ਇੱਕ ਸਿੱਖ, ਹਰ ਇੱਕ ਭਗਤ ਜਨ ਹੀ ਪ੍ਰਚਾਰਕ ਹੈ। ਜਦੋਂ ਉਹ 12 ਘੰਟੇ ਆਪਣੀ ਜ਼ਿੰਦਗੀ ਦੀ ਰੂਟੀਨ, ਅੰਮ੍ਰਿਤ ਵੇਲੇ ਉੱਠੇਗਾ, ਬਾਣੀ ਪੜ੍ਹੇਗਾ, ਸਿਮਰਨ ਵਿੱਚ ਲੀਨ ਹੋਵੇਗਾ, ਆਪਣੇ ਕਾਰੋਬਾਰ ਵਿੱਚ ਸੱਚ ਦਾ ਧਾਰਨੀ ਹੋਵੇਗਾ, ਗਰੀਬ ਦੀ ਇਮਦਾਦ ਕਰੇਗਾ, ਸੱਚ ਤੇ ਤੁਰੇਗਾ, ਤੇ ਜਦੋਂ ਸਾਰਾ ਦਿਨ ਇਸ ਤਰ੍ਹਾਂ ਜੀਵਨ ਜਿਉਂ ਕੇ ਵਿਖਾਏਗਾ, ਉਹਦੇ ਆਲੇ ਦੁਆਲੇ 10-15 ਬੰਦੇ ਉਹਦੇ ਜੀਵਨ ਨੂੰ ਵੇਖਣਗੇ, ਤੇ ਵੇਖ ਕੇ ਆਪਣੇ ਆਪ ਕਹਿ ਦੇਣਗੇ ਵੀ ਇਸ ਜੀਵਨ ਦੇ ਵਿੱਚ ਬੜੀ ਚੜ੍ਹਦੀ ਕਲਾ ਹੈ। ਉਹਨਾਂ ਦਾ ਮਨ ਆਪਣੇ ਆਪ ਝੁਕੇਗਾ ਧਰਮ ਵੱਲ। ਇੱਕ ਪ੍ਰਚਾਰ ਦਾ ਢੰਗ ਹੈ। ਇਸ ਲਈ ਮੈਂ ਫਿਰ ਬੇਨਤੀ ਕਰਾਂ, ਧਰਮ ਕੇਵਲ ਮੂੰਹ ਤੋਂ ਬੋਲ ਕੇ ਪ੍ਰਚਾਰ ਕਰਨ ਦਾ ਇੱਕ ਜੁਗਤ ਨਹੀਂ। ਅਸਲ ਵਿੱਚ ਧਰਮੀ ਹੋਣਾ ਆਪਣੇ ਆਪ ਵਿੱਚ ਪ੍ਰਚਾਰਕ ਹੋਣਾ ਹੈ। ਜਦੋਂ ਆ ਬੰਦਾ ਧਰਮ ਤੇ ਤੁਰੇਗਾ, ਉਹਨੂੰ ਬੋਲਣ ਦੀ ਲੋੜ ਹੀ ਨਹੀਂ ਹੈ, ਜੀਵਨ ਆਪਣੇ ਆਪ ਬੋਲਦਾ ਹੈ। ਤੇ ਜਿੰਨਾ ਚਿਰ ਧਰਮ ਨਹੀਂ, ਤਜਰਬਾ ਕਰਕੇ ਵੇਖ ਲੈਣਾ, ਬੜੇ ਲੋਕ ਬੋਲਦੇ ਨੇ ਧਰਮ ਬਾਰੇ, ਧਰਮ ਦੀ ਕੋਈ ਕਣੀ ਨਹੀਂ ਅੰਦਰ ਵੱਸਦੀ। ਕਿਉਂ? ਬੋਲੀ ਜਾ ਰਿਹਾ ਧਰਮ ਉੱਥੇ ਹੈ ਨਹੀਂ, ਬੋਲੀ ਜਾ ਰਿਹਾ ਨਾਮ ਉੱਥੇ ਹੈ ਨਹੀਂ। ਅਸਲ ਵਿੱਚ ਧਰਮ ਬਿਨਾਂ ਬੋਲਣ ਤੋਂ ਫੁੱਟਣਾ ਸ਼ੁਰੂ ਕਰ ਦਿੰਦਾ ਹੈ। ਐਸੀ ਦਾਤ ਹੈ, ਐਸੀ ਚੀਜ਼ ਹੈ। ਇਹ ਤਾਂ ਮਜਬੂਰੀ ਸੀ ਗੁਰੂ ਸਾਹਿਬ ਦੀ, ਭਗਤ ਜਨਾਂ ਦੀ, ਉਹਨਾਂ ਨੂੰ ਬੋਲਣਾ ਪਿਆ। ਬੜਾ ਯਤਨ ਕਰਕੇ ਉਹ ਬੋਲੇ। ਆ 15 ਭਗਤ ਆਏ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤੇ ਕੀ ਸਮਝਦੇ ਹੋ ਵੀ 500 ਸਾਲਾਂ ਵਿੱਚ 15 ਹੀ ਭਗਤ ਹੋਏ ਨੇ? ਇਹ ਭਗਤ ਸੰਨ 1200 ਤੋਂ ਲੈ ਕੇ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ ਉਦੋਂ ਤੱਕ, ਚਲੋ ਆਪਾਂ ਗਿਣ ਲਈਏ, 400 ਸਾਲ ਬਣਦੇ ਨੇ। ਤੇ ਕੀ ਅਸੀਂ ਕਹਾਂਗੇ ਵੀ 400 ਸਾਲਾਂ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ 15 ਭਗਤ ਇੰਨੇ ਸਨ ਸੰਸਾਰ ਵਿੱਚ? ਨਹੀਂ, ਸੈਂਕੜਿਆਂ ਦੀ ਗਿਣਤੀ ਵਿੱਚ ਸਨ, ਪਰ ਉਹ ਬੋਲੇ ਨਹੀਂ ਹਨ। ਉਹ ਬੋਲਣ ਨੂੰ ਤਿਆਰ ਹੀ ਨਹੀਂ ਹੋਏਗਾ। ਜਿਹਦਾ ਮੂੰਹ ਹੀ ਭਰਿਆ ਜਾਏ ਬੋਲੇਗਾ ਕਿਵੇਂ? ਉਹ ਨਹੀਂ ਬੋਲੇਗਾ, ਕਿਉਂਕਿ ਉਹਦੇ ਵਾਸਤੇ ਬੋਲਣਾ ਬਹੁਤ ਔਖਾ ਹੈ। ਆਹ ਜਿਹੜੇ ਬੋਲੇ ਨੇ ਤੇ ਬੜੀ ਹਿੰਮਤ ਕਰਕੇ ਬੋਲ ਪਏ ਸਾਡੇ ਵਾਸਤੇ, ਉਹਨਾਂ ਨੂੰ ਸਾਡੇ ਤੇ ਤਰਸ ਆ ਗਿਆ ਵੀ ਆਹ ਪਿੱਛੇ ਜਿਹੜੇ ਤੁਰੇ ਹੁੰਦੇ ਨੇ, ਆਹ ਪੰਡਾਂ ਢੋਈ ਜਾਂਦੇ ਨੇ, ਜਿਹੜੇ ਬਜ਼ੁਰਗ ਕਰਕੇ ਗਏ ਨੇ, ਇਹ ਵੀ ਪਿੱਛੋਂ ਉਹ ਹੀ ਕਰਨਗੇ। ਇਹਨਾਂ ਲਈ ਕੁਝ ਆਪਾਂ ਕਹਿ ਜਾਈਏ ਤਾਂ ਬੜੀ ਹਿੰਮਤ ਕਰਕੇ, ਬੜਾ ਯਤਨ ਕਰਕੇ ਉਹ ਬੋਲੇ। ਤੇ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਬਚਨ ਵੀ ਕਹਿ ਦਿੱਤਾ, ਕਹਿਣ ਲੱਗੇ ਬੜੀ ਮਜਬੂਰੀ ਬਣ ਗਈ ਹੈ, ਬੋਲਣਾ ਜ਼ਰੂਰੀ ਹੈ, ਜੇ ਬੋਲਣਾ ਵਾ ਤੇ ਲਿਵ ਟੁੱਟਦੀ ਹੈ, ਸੱਚਾਈ ਹੈ। ਜੇ ਯਤਨ ਕਰਨਾ ਕਿ ਜਿਹੜਾ ਮੈਨੂੰ ਮਿਲਿਆ ਹੈ ਉਹ ਮੈਂ ਅੱਗੇ ਦਿਆਂ, ਤੇ ਉਧਰੋਂ ਤਾਲ ਟੁੱਟਦੀ ਹੈ। ਜੇ ਚੁੱਪ ਕਰ ਜਾਣਾ ਤੇ ਦੁਨੀਆਂ ਦੇ ਲੋਕ ਕਹਿੰਦੇ ਨੇ ਵੈਸੇ ਕੱਪੜੇ ਪਾ ਕੇ ਬੈਠਾ, ਇਹਦੇ ਕੋਲ ਹੀ ਕੁਝ ਨਹੀਂ ਹੈ, ਇਹਨੂੰ ਪਤੇ ਕਿਸੇ ਗੱਲ ਦਾ ਨਹੀਂ। ਦੋਵੇਂ ਬਚਨ ਉਹਨਾਂ ਨੇ ਗੁਰਬਾਣੀ ਵਿੱਚ ਕਹੇ ਨੇ। ਕਹਿਣ ਲੱਗੇ ਬਹੁਤ ਬਕੋਂ ਤੇਰੀ ਲਿਵ ਰਹੀ ਆ, ਅਧਿਕ ਬਕੋਂ, ਅਧਿਕ ਦਾ ਅਰਥ ਹੈ ਜ਼ਿਆਦਾ। ਮਸਟ ਕਰੋ ਮੂਰਖ ਜਗ ਕਹੀਆ, ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। मस्ट दा अर्थ है चुप करना। कहन लगे मस्ट रहो जे चुप करना। मूर्ख जग कहिया, दुनिया दे लोग कहिंदे ने मूर्ख है, इनू गाली कोई नहीं करनी आउंदी, ते सच्चाई है। दुनिया विच जिन्ना बंदा ज्यादा बोले लोग कहिंदे ने बड़ा सियाणा है, परमात्मा दे घर विच जिन्ना चुप कर जाए उन्ना ही कहिंदे ने सियाणा है। ये अंतर है। इस घर विच बंदा जिन्ना चुप करेगा उन्ना उस नूं राह मिलेगा जल्दी। इस करके बोलना बहुत औखा है, मजबूरी है उन्हां दी। ते इत्थे दुनिया विच जे बंदा बोलदा नहीं, भी जे बोलीए ते इत्थे निबड़ना कुछ नहीं, मेरे तो पहला कई बकवास कर गए ने, उन्होंने केड़ा कुछ नबेड़िया है, इसलिए वह छड़दा है। ते दुनिया के लोग कहिंदे ने इहनूं चार बंदियां विच बह के गल भी कोई नहीं करनी आउंदी, ते उहनूं पता है भी जिहड़े चार बंदियां विच बह के कर लैंदे ने उह किहड़ा शाम नूं सोने दा महल बना लैंदे ने, पल्ले ते उहनां दे भी कुछ नहीं पैंदा। चलाकी नाल बंदा सिद्ध ही करदा है ना भी मैं चंगा बहुत हां। इसलिए गुरु नानक साहब ने बचन कहे, कहन लगे मस्त रहो जे मैं चुप करना। मूर्ख जग कहिया, दुनिया दे लोग मूर्ख कहिंदे ने। अधिक बकों, अधिक दा अर्थ है ज्यादा, बकों दा अर्थ है बोलना। तेरी लिब रहिया, रहिया दे अर्थ ने टुट जांदी है। हे अकाल पुरख, जे मैं बोलना वा ते तेरी लिब टुटदी है, जे चुप करना वा ते कहिंदे ने परमात्मा दा भगत ही कोई नहीं। इस करके दुबदा है। दो तरह की जीवन की क्रिया है। बेनती कर रहा सी, से पूरे शाह, ऐसे मनुख पूरे शाह ने, उन्हां कोल खजाना है, खजाना भरिया होया, वो देण वास्ते तैयार भी हन, पर जे किसे कोल लैण दी जाच होवे, उहदे कोल झोली, उहदे कोल हथ होण। गुरु अमरदास जी की वह पौड़ी आप जी नाल सांझी कर रहा सी, जिहदे विचों कहिंदे ने हर रास मेरी मन बनजारा। राशी है शाह तो लई जांदी है, फिर उहनूं अगे वधाया जांदा है, सहजे सहजे वह खजाना वधना शुरू हो जांदा है। ते गुरबाणी विच ऐसे शब्द आए ने जिन्हां दा खजाना वध्या, ते उन्हां ने उस वधदे हुए खजाने दा अहसास कीता अंदरों, वो सहजे सहजे वजूद बनेगा अंदर, उहदा एक इकट्ठ हुंदा जाएगा, भी अंदर उहदी ताकत, उहदा रस बनदा जाएगा। उस खजाने नूं उन्हां ने महसूस कीता, उन्हां ने अंदर उहनूं माणिया, ते उह इन्ना वध गया दिनों दिन, भी हुण उह वंडदे ने कमी नहीं आउंदी। हर रास मेरी मन वणजारा, सतगुर ते रास जानी, ये पूरे गुरु तो इस राशि बारे जाणिया, इस धन बारे जाणिया जिहड़ा अंदर कमाया जांदा है। इहनूं किवें कमाईदा है? अगले बचन ने हर हर नित जप्यो जीयो लाहा खट्यो दिहाड़ी। गुरु साहब ने कहा जे इस सुख दे खजाने नूं अंदर वधाउणा ही ते मेहनत इस तरह करी लाहा खट्यो दिहाड़ी, जिवें एक दिहाड़ीदार सवेरे 8 बजे काम करना शुरू करदा ते 5 बजे तक काम करी जांदा है। स्पष्ट है ना गल, यह काम केड़ा है? गुरु साहब ने एक ते गल कह दी, जपना है, हर हर नित जपियो, ते एक दिन नहीं जपना, कल्ले संगरांद वाले दिन नहीं जपना, यह जीवन है, श्वास है धर्म जिहड़ा रोज आना चाहीदा है। कदी कोई बंदा कहिंदा भी अज संगरां दे 2-4 सवास ही लै लईए, नहीं, उह ते सुत्तिआं जागदिआं दिन रात ही चलदा है, उहदे तों बिना ते मनुख मर जाएगा। धर्म बंदे दा सवास है, उहदी जिंदगी है, उह किसे ऐतवार नाल जां किसे संगरांद नाल इकल्ली नाल संबंधित नहीं है, उह तां हर रोज होणा चाहीदा। नित प्रत नामण राम सर कीजै, झोल महारस हर अमृत पीजै। हर हर नित जपियो जीयो, इत्थे जीयो शब्द क्या है? अपनी जिंद दे विचों जपी, जुबान तो भी जपी उसनूं। हर हर नित जपियो जीयो लाहा खट्यो दिहाड़ी, ते इस तरह कम करी जिवें एक दिहाड़ी वाला सारा दिन पसीना बहा के कम करदा है, क्योंकि उन्हें पता है सारा दिन मेहनत करांगा ते तां शाम नूं चार पैसे रोटी वास्ते मिलणगे। इन्नी मेहनत करेगा धर्म वास्ते, सारा दिन कौन करेगा। गुरु साहब ने तो बड़ा साडे वास्ते सहूलत कर दिती, कहन लगे दसवंध कढ़नी धन दा वी, जिन्ना कमाउना उहदा दसवंध कढ़नी ते कढ के वेख लई ते दसवंध तां निकलेगा जे विचार विच तब्दील करेगा, नहीं तो निकलना नहीं। हजार विचों सौ रुपया कढ़ देगा, जिदन लख आ गया उदन दस हजार कढ़ना औखा हो जाना है, आ जाना उसने जरूर। वह दौड़ के आएगा दुआलियों, दरवाजे तोड़ेगा भी मैं अंदर वड़ना है, तू दे के वेख, तेरे रस्ते विच खिलर जाएगा सब कुछ। पर जदों ये वधेगा उदों कढ़ना औखा हो जाएगा। उदों ये ना कहीं मैं गुरु नूं कमाई का दसवां हिस्सा देना है, उदों ये कहीं भी मेरे गुरु कोल सारा धन है, उन्हें कृपा करके एक हिस्सा आप रख लिया ते नौ हिस्से मैनू दे दिते ने, फिर तू कढ़ सकेगा, फिर दे सकेगा। ये तो असी देण वाले हो गए, तो फिर असी जिहड़ा दिता उहदा निशान मन विच पैंदा जाएगा, मैं इन्ना दिता है। फिर वह होर जीवन दे विच एक तरह की दिशा बदल जाएगी। तां इहदा एक तरीका है कि जो कुछ तैनू आउंदा है समझ कि गुरु तेरे ते इन्ना खुश होया, उन्हें अपने कोल ते कुछ भी नहीं रखिया, उन्हें लख विचों दस हजार रख लिया, नब्बे हजार तेरी झोली विच पा दिता, फिर कर सकेगा मनुख। इस करके दिहाड़ीदार वांगू जिथे गुरु साहब ने यह सी धन का दसवंध, पर गुरु साहब ने एक दूजा दसवंध मंगया, वह ध्यान देना बड़ा जरूरी है, कल्ले धन की गल नहीं, एक दूसरा दसवंध जेड़ा उस धन तो भी जरूरी है। वह दसवंध यह है कि मनुख नूं गुरु साहब ने कहा कि तेनू परमात्मा ने चौबी घंटे जीवन दिता है, चौबी घंटिया दसवां हिस्सा परमात्मा की याद विच कढ़ दे। यह दसवंध भी अत जरूरी है, जेड़े तेनू चौबी घंटे दिते न। वैसे तो जिन्होंने कुछ पाया, भाई वीर सिंह जी कहिंदे ने जे सिखी नूं कमाउणी सच्चाई विच ते चौबी घंटिया के तीन हिस्से कर दे, अठ अठ हिस्सों के हिस्से वंड दे, किवें करिए। कहन लगे अठ घंटे संसार का कम कर, दिल ला के कर, दुकान कर, वाई कर, जो कुछ तू करना, अठ घंटे कम कर, अठ घंटिया विच आराम कर, शरीर नूं स्वच्छ कर, इशनान पानी कर, जे किसे मित्र नाल बह के दो गल्लां करनियां ने वह भी कर सकना, बहुत लंबा समा छोटा नहीं अठ घंटे। ते जेड़ा तीजे अठ घंटे बचते ने उहदे विच ना शरीर नूं आराम दई ते ना शरीर नाल संसार दा कम करी, वह अठ घंटे रब वास्ते ला दे, तेरे कारोबार विच भी वाधा पाएगा ते तेरे शरीर नूं आराम भी देगा ते तेरे शरीर दियां सारियां चीजां दी पूर्ति भी करेगा। तीन हिस्सों विच उन्हां वंड दिता, पर चलो मनुख यह ना भी कर सके ते गुरु साहब ने जिहड़ा सानूं नितनेम दिता है ना, वह चौबी घंटिया का दसवां हिस्सा बनता है ढाई घंटे। ढाई घंटिया विचों शाम नूं गुरु साहब ने दिता है अद्धा घंटा रहिरा साहब ते सोहिला साहब की बाणी है। सवेरे उन्होंने दिता पांच बाणियां दा नितनेम, जे आराम नाल करिए ते घंटे विच बंदा कर लैंदा है। ते जेड़ा एक घंटा है वह सिख नूं जदों पांच प्यारे गुरु ग्रंथ साहिब दी हजूरी विच वार वार छट्टे मार के कहिंदे ने कहो वाहिगुरू, वह कहण वास्ते कहा भी एक घंटा उहनूं जपिया कर। यह वंड दिता सब कुछ ते कोई औखा नहीं। वैसे बंदे दी नीयत यह है कि जदों वह बाणी वल वेंदा है ना, पहाड़ दिस पैंदा उन्हूं भी घंटा किवें कढ़ांगा जी, फस गए ते उस एक घंटे विच दस वारी गोडे बदलेगा, पंद्रह वारी घड़ी वल वेखेगा ते वीह वारी घर दे कम चेते करेगा, क्यों उहदे विच मन नहीं है। जिहड़ा मन सारा दिन ताश खेडदिआं किते नहीं जांदा, जे किते उही मन पूरा बाणी विच लग जाए ते दूसरे दिन पता लग जाएगा गुरु साहिब दा सिद्धांत की है, समझ आ जाएगा। पर पूरी एकाग्रता दे नाल, नीयत नाल मनुख उस राह ते नहीं तुरदा। इस करके गुरु अमरदास जी ने कहा ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਓ ਦਿਹਾੜੀ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ, ਮਨ ਹੋਆ ਵਣਜਾਰਾ। ਮਨ ਨੇ ਵਣਜ ਕੀਤਾ, ਵਧਾ ਲਿਆ ਉਸ ਨਾਮ ਦੀ ਦਾਤ ਨੂੰ। ਗੁਰੂ ਨੇ ਜਿਹੜੀ ਗੁਰਸਿੱਖੀ ਬਖਸ਼ੀ ਸੀ ਕਿਣਕਾ ਮਾਤਰ ਸੀ। ਕਿਣਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰੂ ਨੇ ਦਿੱਤਾ ਇੱਕ ਕਿਣਕਾ, ਤੇ ਗੁਰਸਿੱਖ ਨੇ ਕੀਤੀ ਕਮਾਈ ਉਸ ਨਾਮ ਦੀ। ਇੱਕ ਕਿਣਕੇ ਤੋਂ ਉਹ ਨਾਮ ਇੰਨਾ ਫੈਲ ਗਿਆ ਕਿ ਉਹ ਹੁਣ ਨਾਮ ਦੇ ਭੰਡਾਰ ਦਾ ਮਾਲਕ ਬਣ ਗਿਆ। ਗੁਰੂ ਸਾਹਿਬ ਨੇ ਹੋਰ ਕਿਰਪਾ ਕੀਤੀ ਬਾਣੀ ਵਿੱਚ, ਸਵੇਰੇ ਆਸਾ ਜੀ ਦੀ ਵਾਰ ਵਿੱਚ ਤੁਸੀਂ ਇਹ ਸ਼ੰਤ ਸਰਵਣ ਕਰੋਗੇ। ਉਹਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਭੰਡਾਰ ਕਹਿੰਦੇ ਨੇ ਖਜ਼ਾਨੇ ਨੂੰ। ਗੁਰੂ ਕੋਲ ਅੰਮ੍ਰਿਤ ਦਾ ਖਜ਼ਾਨਾ ਭਰਿਆ ਨਾਮ ਦਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸ਼ਾਹ ਹੈ। ਇੱਥੇ ਗੁਰੂ ਨੂੰ ਸ਼ਾਹ ਕਿਹਾ ਗਿਆ ਹੈ, ਗੁਰੂ ਆੜਤੀ ਹੈ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ, ਤੇ ਸਿੱਖ ਨੂੰ ਉਹ ਵਿਆਜ ਤੇ ਕਹਿ ਲਓ ਜਾਂ ਉਧਾਰ ਕਹਿ ਲਓ ਜਾਂ ਪ੍ਰੇਮ ਵਿੱਚ ਕਹਿ ਲਓ, ਉਸ ਨਾਮ ਦੀ ਰਾਸ਼ੀ ਸਿੱਖ ਦੀ ਝੋਲੀ ਵਿੱਚ ਪਾਉਂਦਾ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਫਿਰ ਅੱਗੇ ਬਚਨ ਕੀਤਾ, ਧਨ ਧਨ ਵਣਜਾਰਾ ਵਣਜ ਹੈ। ਹੁਣ ਉਹ ਗੁਰਸਿੱਖ ਵੀ ਧਨਤਾ ਦੇ ਯੋਗ ਹੈ, ਜਿਨੇ ਗੁਰੂ ਤੋਂ ਇੱਕ ਕਿਣਕਾ ਲਿਆ ਤੇ ਉਸ ਕਿਣਕੇ ਨੂੰ ਇੰਨਾ ਜਪਿਆ ਵੀ ਉਹ ਬੜੇ ਵੱਡੇ ਖਜ਼ਾਨੇ ਦਾ ਮਾਲਕ ਬਣ ਗਿਆ। ਉਹਨੇ ਗੁਰੂ ਨੂੰ ਵਾਪਸੀ ਵੀ ਕਰ ਦਿੱਤੀ। ਵਾਪਸੀ ਦਾ ਮਤਲਬ ਕੀ ਹੈ? ਸਾਰੀਆਂ ਜਿਹੜੇ ਕੰਸੈਪਟ ਨੇ ਬਾਣੀ ਵਿੱਚ ਕਹਿ ਗਏ, ਵਾਪਸੀ ਦਾ ਮਤਲਬ ਹੈ, ਅੱਜ ਤੈਨੂੰ ਗੁਰੂ ਨੇ ਜਪਾਇਆ ਗੁਰਸਿੱਖਾ, ਤੂੰ ਇੰਨਾ ਧਰਮ ਨੂੰ ਕਮਾ ਵੀ ਕੱਲ ਨੂੰ ਤੂੰ ਦੂਜਿਆਂ ਨੂੰ ਜਪਾਉਣ ਦੇ ਯੋਗ ਹੋ ਜਾਵੇਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਪਹਿਲਾਂ ਗੁਰੂ ਨੇ ਤੈਨੂੰ ਦਿੱਤਾ ਸੀ ਤੇ ਗੁਰੂ ਕੋਲੋਂ ਲੈ ਕੇ ਉਹਨੂੰ ਵਾਪਸ ਕਰਨਾ ਹੀ, ਤੇ ਵਾਪਸੀ ਕੀ ਹੈ? ਕਿਸੇ ਹੋਰ ਨੂੰ ਦੇ ਦੇਣਾ, ਅੱਗੇ ਉਹਨੂੰ ਜੋੜ ਦੇਣਾ ਇਸ ਪਾਸੇ ਵੱਲ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ, ਧਨ ਧਨ ਵਣਜਾਰਾ ਵਣਜ ਹੈ। ਐਸਾ ਗੁਰਸਿੱਖ ਧਨਤਾ ਦੇ ਯੋਗ ਹੈ ਜਿਹਨੇ ਨਾਮ ਦਾ ਵਣਜ ਕੀਤਾ ਹੈ। ਧਨ ਧਨ ਵਣਜਾਰਾ ਵਣਜ ਹੈ, ਗੁਰ ਸ਼ਾਹ ਸ਼ਾਬਾਸੇ। ਫਿਰ ਗੁਰੂ ਸ਼ਾਹ ਜਿਹੜਾ ਨਾ, ਉਸ ਸਿੱਖ ਵਣਜਾਰੇ ਨੂੰ ਸ਼ਾਬਾਸ਼ ਕਹਿੰਦਾ ਹੈ, ਬਈ ਵਾਹ ਸਿੱਖਾ, ਜਿੱਧਰ ਤੈਨੂੰ ਲਾਇਆ ਸੀ ਸਿਰੇ ਤੇ ਗੱਲ ਲਾ ਦਿੱਤੀ ਏ, ਤੂੰ ਸ਼ਾਬਾਸ਼ ਦੇ ਯੋਗ ਹੈ। ਧਨ ਧਨ ਵਣਜਾਰਾ ਵਣਜ ਹੈ, ਗੁਰ ਸ਼ਾਹ ਸ਼ਾਬਾਸੇ। ਜਨ ਨਾਨਕ ਗੁਰ ਤਿਨੀ ਪਾਇਆ, ਜਿਨ ਧੁਰ ਲਿਖਤ ਲਿਲਾਟ ਲਿਖਾਸੇ। ਜਿਨ੍ਹਾਂ ਦੇ ਮਸਤਕ ਦੇ ਉੱਤੇ ਉਹਨੇ ਹੱਥ ਧਰਿਆ, ਇਹ ਦਾਤ ਇਹ ਖਜ਼ਾਨਾ ਉਹਨਾਂ ਨੂੰ ਮਿਲਿਆ ਹੈ। ਸਾਹਿਬ ਕਹਿੰਦੇ ਨੇ, ਸਹੀ ਪੂਰੇ ਸ਼ਾਹ, ਐਸੇ ਗੁਰਮੁਖ। ਫਿਰ ਉਹਨਾਂ ਨੇ ਅੰਦਰਲੇ ਖਜ਼ਾਨੇ ਨੂੰ ਲੱਭ ਲਿਆ ਔਰ ਸ਼ਾਹ ਬਣੇ। ਵਰਤਾਉਂਦੇ ਨੇ, ਉਹਨਾਂ ਦਾ ਆਪਣਾ ਘਟਦਾ ਨਹੀਂ, ਉਹਨਾਂ ਦਾ ਜੀਵਨ ਇੱਕ ਖੂਹ ਬਣ ਗਿਆ ਜਿਹਦੇ ਵਿੱਚੋਂ ਚਾਰ ਬਾਲਟੀਆਂ ਪਾਣੀ ਦੀਆਂ ਕੱਢੋ, ਅੱਠ ਹੋਰ ਆ ਜਾਂਦੀਆਂ ਨੇ। ਅਸੀਂ ਕਹਿੰਦੇ ਹਾਂ ਨਾ ਵੀ ਆਹ ਚੀਜ਼ ਘਟ ਜਾਂਦੀ ਕਿਸੇ ਨੂੰ ਦਿੱਤਿਆਂ, ਉਹ ਨਾਮ ਨਹੀਂ ਹੁੰਦਾ। ਫਿਰ ਜਿੱਦਣ ਨਾਮ ਦੀ ਦਾਤ ਜਿਹੜੀ ਗੁਰੂ ਕੋਲ ਹੈ, ਅਸਲੀਅਤ ਵਿੱਚ ਟਿਕ ਗਈ, ਜਿਹਦੇ ਜੀਵਨ ਵਿੱਚ ਆ ਗਈ, ਨਾ ਤੇ ਧੋਖੇ ਨਾਲ ਉਹਦੇ ਤੋਂ ਕਿਸੇ ਨੇ ਖੋਹ ਲੈਣੀ ਏ ਤੇ ਨਾ ਉਹਦੇ ਵੰਡਿਆ ਘਟਣੀ ਏ। ਸੱਚਾਈ ਹੈ, ਖੋ ਨਹੀਂ ਸਕਦਾ ਉਹਨੂੰ। ਆ ਭਰਮਾਂ ਵਿੱਚ ਪੈ ਫਲਾਣੇ ਦੇ ਉਹਦੇ ਮੋਢੇ ਨੂੰ ਹੱਥ ਲਾਇਆ ਜੀ, ਵਿੱਚੋਂ ਕੱਢ ਲਿਆ ਜੋ ਕੁਝ ਆਇਆ ਸੀ। ਕੱਢਣਾ ਕੀ ਸੀ? ਪਹਿਲਾਂ ਹੀ ਉੱਥੇ ਆਇਆ, ਕੁਝ ਨਹੀਂ ਸੀ। ਉਹ ਨਹੀਂ ਨਿਕਲਦਾ ਹੱਥ ਲਾਇਆ, ਤੁਸੀਂ ਹੱਥ ਦੀ ਗੱਲ ਕਰਦੇ ਹੋ। ਭਾਈ ਤਾਰੂ ਸਿੰਘ ਦੇ ਉੱਥੇ ਖੋਪਰੀ ਲਾ ਦਿੱਤੀ ਨਾਮ ਤੇ, ਫਿਰ ਵੀ ਨਹੀਂ ਸੀ ਨਿਕਲਿਆ ਅੰਦਰੋਂ, ਉੱਥੇ ਕਾਇਮ ਰਿਹਾ ਸੀ। ਭਾਈ ਮਤੀ ਦਾਸ ਦੇ ਦੋ ਟੁਕੜੇ ਕਰ ਦਿੱਤੇ, ਜਪਜੀ ਸਾਹਿਬ ਨਿਕਲਿਆ ਸੀ ਅੰਦਰੋਂ, ਨਹੀਂ ਨਿਕਲਦਾ ਅੰਦਰੋਂ। ਜਿਹੜਾ ਅੰਦਰ ਵਸ ਗਿਆ, ਤੇ ਭਾਈ ਮਣੀ ਸਿੰਘ ਦੇ ਪੋਟੇ ਪੋਟੇ ਕਰ ਦਿੱਤੇ, ਥੋੜਾ ਥੋੜਾ ਕੱਟ ਦਿੱਤਾ, ਪਰ ਭਾਈ ਮਣੀ ਸਿੰਘ ਦੇ ਅੰਦਰੋਂ ਨਾਮ ਨੇ ਨਿਕਲਿਆ। ਨਾਮ ਉਹ ਹੁੰਦਾ ਹੀ ਨਹੀਂ ਜਿਹੜਾ ਨਿਕਲ ਜਾਂਦਾ, ਉਹ ਕੁਝ ਹੋਰ ਹੁੰਦਾ। ਰਿਧੀਆਂ ਸਿੱਧੀਆਂ ਨਿਕਲ ਸਕਦੀਆਂ ਨੇ, ਘਟ ਸਕਦੀਆਂ ਨੇ, ਨਾਮ ਨਹੀਂ ਘਟਦਾ। ਇਹ ਠੀਕ ਹੈ ਉਹ ਕਿਤੇ ਸਮਾਧੀਆਂ ਲਾ ਕੇ ਕੁਝ ਇਕੱਠਾ ਕਰ ਲਿਆ ਹੋਵੇਗਾ, ਪੰਡ ਬੰਨੀ ਹੋਵੇਗੀ, ਖੋਲ ਕੇ ਲੈ ਗਿਆ, ਵੱਖਰੀ ਗੱਲ ਹੈ। ਨਾਮ ਕਿੱਥੇ ਘਟੇਗਾ? ਨਾਮੇ ਹੀ ਤੇ ਸਭ ਕੁਛ ਹੋਵਾ, ਮਿਣ ਸਤਿਗੁਰ ਨਾਮ ਨਾ ਜਾਪੈ। ਉਹ ਘਟਣ ਵਾਲੀ ਚੀਜ਼ ਨਹੀਂ ਔਰ ਉਹਨੂੰ ਅਨ ਅਧਿਕਾਰੀ ਖੋਹ ਵੀ ਨਹੀਂ ਸਕਦਾ। ਜਿੱਥੇ ਅਧਿਕਾਰ ਹੋਵੇਗਾ ਉਹ ਆਪਣੇ ਆਪ ਬਹਿ ਕੇ ਤੁਰ ਜਾਏਗਾ। ਸੋ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਕੋਲ ਖਜ਼ਾਨਾ ਆ ਗਿਆ ਸਹੀ ਪੂਰੇ ਸ਼ਾਹ, ਜਿੰਨੀ ਪੂਰਾ ਪਾਇਆ, ਜਿਨ੍ਹਾਂ ਨੇ ਪੂਰੇ ਪਰਮਾਤਮਾ ਨੂੰ ਨਾਮ ਦੇ ਰਾਹੀਂ ਪ੍ਰਾਪਤ ਕਰ ਲਿਆ ਹੈ, ਉਹਦੀ ਖੋਜ ਕੀਤੀ ਹੈ, ਉਹਨੂੰ ਜਾਣ ਲਿਆ ਹੈ, ਪਹਿਚਾਣ ਲਿਆ ਹੈ। ਗੁਰੂ ਅੰਗਦ ਦੇਵ ਜੀ ਅੱਗੇ ਉਹਨਾਂ ਦੇ ਗੁਣ ਸੁਭਾਅ ਵਰਣਨ ਕਰਦੇ ਨੇ, ਕਹਿਣ ਲੱਗੇ ਅੱਠੀ ਵੇ ਪਰਵਾਹ। ਅੱਠੀ ਦਾ ਅਰਥ ਹੈ ਅੱਠੇ ਪੈਰ, ਲਗਾਤਾਰ ਦਿਨ ਰਾਤ ਦੁਪਹਿਰ ਸਵੇਰੇ ਸ਼ਾਮ ਉਹ ਇੱਕ ਬੇਪਰਵਾਹੀ ਵਿੱਚ ਜਿਉਂਦੇ ਨੇ। ਇੱਕ ਉਹਨਾਂ ਨੂੰ ਦਾਤ ਮਿਲਦੀ ਹੈ ਪਰਮੇਸ਼ਰ ਵੱਲੋਂ ਕਿ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ। ਇੱਥੇ ਆ ਕੇ ਕਈ ਵਾਰੀ ਭਗਤ ਨੂੰ ਸੰਸਾਰੀ ਬੰਦਾ ਹੰਕਾਰੀ ਵੀ ਕਹਿ ਦਿੰਦਾ, ਉਹਨੂੰ ਪਹਿਚਾਣ ਨਹੀਂ ਆਉਂਦੀ। ਸਿੱਖ ਜਿਉਂਦਾ ਹੈ ਨਿਮਰਤਾ ਵਿੱਚ, ਪਰ ਉਸ ਨਿਮਰਤਾ ਦੇ ਅਰਥਹੀਨਤਾ ਨਹੀਂ। ਸਿੱਖ ਆਪਣੇ ਗੁਰੂ ਤੇ ਹੰਕਾਰ ਕਰਕੇ ਜਿਉਂਦਾ ਵੀ ਮੇਰਾ ਗੁਰੂ ਬਹੁਤ ਵੱਡਾ ਹੈ, ਬੜਾ ਮਹਾਨ ਹੈ, ਉਹਦਾ ਵਿਸ਼ਵਾਸ ਹੀ ਨਹੀਂ ਗੁਰੂ ਤੇ। ਫਿਰ ਜੇ ਸਿੱਖ ਨੂੰ ਆਪਣੇ ਗੁਰੂ ਤੇ ਮਾਣ ਹੀ ਕੋਈ ਨਹੀਂ ਤੇ ਐਵੇਂ ਜਣੇ ਜਣੇ ਦੇ ਅੱਗੇ ਝੁਕਦਾ ਫਿਰਦਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਆਪਣੇ ਗੁਰੂ ਤੇ ਭਰੋਸਾ ਨਹੀਂ ਹੈ। ਉਹ ਬੇਪਰਵਾਹੀ ਹੈ, ਹੰਕਾਰ ਨਹੀਂ ਹੈ। ਹੰਕਾਰ ਹੋਰ ਚੀਜ਼ ਹੈ, ਹੰਕਾਰ ਹੈ ਬਿਨਾਂ ਗੁਣ ਤੋਂ, ਜਿਹਨੂੰ ਸਲੋਕ ਸੰਸਕ੍ਰਿਤੀ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਉਹ ਬੰਦੇ ਗਧੇ ਨੇ, ਕੋਲ ਕੁਝ ਹੁੰਦਾ ਨਹੀਂ ਤੇ ਮਾਣ ਕਰਦੇ ਨੇ। ਚਲੋ ਬੰਦਾ ਹੰਕਾਰ ਕਰੇ, ਕੁਝ ਹੋਵੇ ਤਾਂ ਸਹੀ, ਉਹਦੇ ਕੋਲ ਆਚਾਰ ਠੀਕਰੇ ਜਾਂ ਹੋਰ ਕੁਝ ਹੋ ਗਿਆ, ਉਹਦਾ ਮਾਣ। ਸਤਿਗੁਰੂ ਨੇ ਬਚਨ ਕੀਤੇ ਸਲੋਕ ਸੰਸਕ੍ਰਿਤੀ ਦੇ ਅੰਦਰ, ਕਹਿਣ ਲੱਗੇ ਨਾਨਕ ਤੇ ਨਰ ਅਸਲ ਖਰ। ਖਰ ਕਹਿੰਦੇ ਨੇ ਖੋਤੇ ਨੂੰ। ਇੱਕ ਖੋਤੇ ਹੁੰਦੇ ਨੇ ਜਿਹੜੇ ਪੂਰੀ ਨਸਲ ਦੇ ਨਹੀਂ ਹੁੰਦੇ, ਉਹ ਪੂਰੇ ਗਧੇ ਨਹੀਂ ਹੁੰਦੇ। ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਅਸਲ ਖਰ ਦਾ ਅਰਥ ਅਸਲੀ ਨਸਲ ਦੇ ਖੋਤੇ ਨੇ। ਕੌਣ? ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ, ਜਿਨ੍ਹਾਂ ਦੇ ਕੋਲ ਗੁਣ ਹੈ ਨਹੀਂ ਤੇ ਗੁਣ ਤੋਂ ਬਿਨਾਂ ਹੀ ਹੰਕਾਰ ਕਰੀ ਜਾਂਦੇ। ਇਸ ਲਈ ਕਹਿੰਦੇ ਨੇ ਅੱਠੀ ਬੇਪਰਵਾਹ। ਇੱਕ ਬੇਪਰਵਾਹੀ, ਇੱਕ ਬੇਚਿੰਤਤਾਈ ਜਿਹੜੀ ਹੰਕਾਰ ਨਹੀਂ ਹੁੰਦੀ, ਸਦੀਵ ਉਹਨਾਂ ਦੇ ਜੀਵਨ ਤੇ ਛਾਈ ਰਹਿੰਦੀ ਹੈ, ਉਹਨਾਂ ਦੇ ਜੀਵਨ ਨੂੰ ਘੇਰ ਕੇ ਰੱਖਦੀ ਹੈ। ਗੁਰੂ ਬਾਬਾ ਜੀ ਨੇ ਉਹਨਾਂ ਬਾਰੇ ਕਿਹਾ ਕਿ ਇੱਕ ਪਾਸੇ ਤੇ ਉਹ ਨੇ ਜਿਹੜੇ ਅੰਦਰੋਂ ਝੂਠੇ, ਪੈਜ ਬਾਹਰ ਦੁਨੀਆਂ ਅੰਦਰ ਫੈਲ, ਦੁਨੀਆਂ ਵਿੱਚ ਉਹਨਾਂ ਦੀ ਫੈਲਾਵਟ ਬੜੀ ਹੈ, ਪ੍ਰਭਾਵ ਬੜਾ ਹੈ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੂ ਲੱਗਾ ਰੱਬ ਸੇਤੀ ਦੇਖਣੈ ਵਿਚਾਰ, ਰੰਗ ਹੱਸੈ ਰੰਗ ਰੋਵਹਿ ਚੁੱਪ ਵੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ। ਪਰ ਗੁਰੂ ਦੀ ਪਰਵਾਹ ਜ਼ਰੂਰ ਕਰਦੇ ਨੇ, ਇੰਨਾ ਬੇਪਰਵਾਹ ਨਾ ਹੋ ਜਾਈਏ ਵੀ ਹੁਣ ਗੁਰੂ ਦੀ ਪਰਵਾਹ ਕੋਈ ਨਹੀਂ, ਥੋੜੀ ਜਿਹੀ ਰੱਖਣੀ ਚਾਹੀਦੀ ਹੈ। ਬੇਪਰਵਾਹੀ ਨਿਰਭੈਤਾ ਦਿੱਤੀ ਹੈ ਗੁਰੂ ਨੇ, ਪਰ ਉਹ ਕੰਮ ਨਾ ਹੋਵੇ ਸਹਿਜੇ ਸਹਿਜੇ ਗੁਰੂ ਨੂੰ ਪੜ੍ਹ ਪੜ੍ਹ ਕੇ ਇਹ ਕਹਿਣਾ ਸ਼ੁਰੂ ਕਰ ਦਈਏ ਇਹ ਵੀ ਬਾਣੀ ਗੁਰੂ ਦੀ ਨਹੀਂ, ਇਸ ਬਾਣੀ ਦੇ ਵਿੱਚ ਅਰਥ ਇਹ ਨਹੀਂ ਨਿਕਲਦੇ, ਸਾਰਾ ਕੁਝ ਬਦਲਣ ਤੇ ਤੁਰ ਪਈਏ, ਇਹ ਇੱਕ ਬੜੀ ਵੱਡੀ ਨਾ ਸਮਝੀ। ਇਸ ਕਰਕੇ ਕਹਿੰਦੇ ਨੇ ਅੱਠੀ ਬੇਪਰਵਾਹ ਰਹਿਣ ਇੱਕ ਤੈ ਰੰਗ। ਇੱਕ ਤੈ ਰੰਗ ਦਾ ਅਰਥ ਹੈ ਇੱਕ ਦੇ ਪਿਆਰ ਵਿੱਚ ਦਿਨ ਰਾਤ ਰਹਿੰਦੇ ਨੇ, ਇੱਕ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ, ਇੱਕ ਦਾ ਪਿਆਰ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਇੱਕ ਰਸ ਵਾਂਗੂ ਚੋਂਦਾ ਰਹਿੰਦਾ ਹੈ, ਉਹਨਾਂ ਦੇ ਵਿੱਚੋਂ ਢਲਦਾ ਰਹਿੰਦਾ, ਨਿਕਲਦਾ ਰਹਿੰਦਾ। ਉੱਥੇ ਅੰਮ੍ਰਿਤ ਮੰਡੀ ਹੈ, ਸੁਖੀਆਂ ਹਰ ਕਰਨੇ, ਉਸ ਥਾਂ ਤੇ ਅੰਮ੍ਰਿਤ ਆਪਣੇ ਆਪ ਡੁੱਲੀ ਜਾਂਦਾ ਹੈ, ਜਿਵੇਂ ਪੱਕਿਆ ਹੋਇਆ ਫਲ ਆਪਣੇ ਆਪ ਟਪਕਦਾ ਹੈ, ਉਹਦੇ ਵਿੱਚੋਂ ਚੋਂਦਾ ਹੈ ਰਸ ਜਿਹੜਾ ਹੈ, ਉੱਥੇ ਅੰਮ੍ਰਿਤ ਚੋਂਦਾ ਹੈ। ਉਸ ਥਾਂ ਤੇ ਰਹਿਣ ਇੱਕ ਤੈ ਰੰਗ, ਉਹ ਇੱਕ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਜੁੜੇ ਰਹਿੰਦੇ ਨੇ। ਦਰਸ਼ਨ ਰੂਪ ਅਥਾ, ਅਥਾ ਦਾ ਅਰਥ ਹੈ ਜਿਸ ਦੀ ਥਾਂ ਨਾ ਪਾਈ ਜਾ ਸਕੇ, ਜਿਸ ਨੂੰ ਜਿਸ ਦੀ ਵਿਆਖਿਆ ਨਾ ਹੋ ਸਕੇ, ਦਰਸ਼ਨ ਕਹਿੰਦੇ ਨੇ ਦੇਖਣ ਨੂੰ। ਰੂਪ ਦਾ ਅਰਥ ਹੈ ਮੂਰਤ, ਉਹ ਇੱਕ ਐਸੀ ਮੂਰਤ ਨੂੰ ਦੇਖਦੇ ਰਹਿੰਦੇ ਨੇ ਜਿਹਦੀ ਵਿਆਖਿਆ ਨਹੀਂ ਹੋ ਸਕਦੀ, ਅਕਾਲ ਮੂਰਤ, ਉਹਦੀ ਤਸਵੀਰ ਨੂੰ ਦੇਖਦੇ ਨੇ। ਇਹ ਬੜਾ ਧਰਮ ਵਿੱਚ ਅੜਚਣ ਹੈ। ਇੱਕ ਪਾਸੇ ਉਹ ਕਹਿੰਦੇ ਨੇ ਮੈਂ ਦੇਖ ਰਿਹਾ, ਦੂਸਰਾ ਕਹਿੰਦਾ ਦਿਖਾਓ, ਉਹ ਕਹਿੰਦੇ ਨੇ ਦੇਖ ਲੈ, ਉਹ ਕਹਿੰਦੇ ਦਿਸਦਾ ਨਹੀਂ। ਇੱਥੇ ਕਰਕੇ ਕੰਮ ਅੜਿਆ ਰਹਿੰਦਾ, ਉਹ ਦੇਖ ਰਹੇ ਨੇ। ਔਰ ਹੁਣ ਸਮਾਂ ਨਹੀਂ, ਮੈਂ ਉਸ ਸ਼ਬਦ ਦੇ ਅਰਥ ਕਰਾਂ। ਭਗਤ ਨਾਮਦੇਵ ਜੀ ਨੂੰ ਕਿਸੇ ਪੁੱਛਿਆ ਸੀ ਦਿਸਦਾ, ਉਹਨਾਂ ਨੇ ਕਿਹਾ ਸਾਹਮਣੇ ਬੈਠਾ ਹੋਇਆ। ਕਹਿੰਦੇ ਦਿਖਾਓ, ਤੇ ਉਹਨਾਂ ਨੇ ਕਿਹਾ ਦੇਖ ਬੇਡੀ ਰਹੋ ਸਮਾਈ, ਤੇਰੇ ਸਾਹਮਣੇ ਇਹ ਦੇਖ ਲੈ। ਤਾਂ ਪੁੱਛਣ ਵਾਲੇ ਨੇ ਕਿਹਾ ਵੀ ਦਿਸਦਾ ਨਹੀਂ, ਕਹਿਣ ਲੱਗੇ ਅੱਖਾਂ ਬਦਲਾ ਕੇ ਆ, ਨੇਤਰ ਬਦਲਾ ਆਪਣੇ, ਇਹਨਾਂ ਨਾਲ ਨਹੀਂ ਦਿਸੇਗਾ। ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ, ਇਹ ਬਕੰਤ ਮਿਲਾਵਾ ਹੋਏ। ਇਸ ਕਰਕੇ ਕਹਿੰਦੇ ਦਰਸ਼ਨ ਰੂਪ ਅਥਾ ਵਿਰਲੇ ਪਾਈਆਂ, ਵਿਰਲੇ ਹੀ ਉਸ ਅਥਾ ਦਰਸ਼ਨ ਨੂੰ ਪ੍ਰਾਪਤ ਕਰ ਸਕਦੇ, ਉਸ ਦੁਨੀਆਂ ਤੱਕ ਜਾ ਸਕਦੇ। ਇਸ ਕਰਕੇ ਗੁਰੂ ਦਾ ਸੰਗ ਕਰਨਾ, ਗੁਰੂ ਨੂੰ ਵਿਚੋਲਾ ਬਣਾਉਣਾ ਕਿਉਂ ਜ਼ਰੂਰੀ ਹੈ? ਕਿਉਂਕਿ ਗੁਰੂ ਤੋਂ ਬਿਨਾਂ ਮਨੁੱਖ ਧਰਮ ਦੇ ਮਾਰਗ ਤੇ ਬਿਲਕੁਲ ਅੰਨਾ ਹੈ, ਕੁਝ ਦਿਸੇਗਾ ਨਹੀਂ। ਜੇ ਸੌ ਚੰਦਾ ਉਗਮੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ। ਕਿਉਂ? ਗੁਰੂ ਦਾ ਅਰਥ ਹੈ ਜਿਹੜਾ ਪਰਮਾਤਮਾ ਦੀ ਭਾਸ਼ਾ ਵੀ ਜਾਣਦਾ ਤੇ ਸਾਡੀ ਭਾਸ਼ਾ ਵੀ ਜਾਣਦਾ ਹੈ। ਅਸੀਂ ਪਰਮਾਤਮਾ ਦੀ ਭਾਸ਼ਾ ਨਹੀਂ ਜਾਣ ਸਕਦੇ। ਜੇ ਉਹ ਸਾਨੂੰ ਕੁਝ ਕਹਿਣਾ ਚਾਹੇ ਤੇ ਉਹਦੀ ਬੋਲੀ ਸਾਨੂੰ ਸਮਝ ਵਿੱਚ ਨਹੀਂ ਆਉਂਦੀ। ਫਿਰ ਵਿੱਚ ਗੁਰੂ ਆਇਆ, ਸ਼ਬਦ ਆਇਆ ਵਿੱਚ। ਸ਼ਬਦ ਕੀ ਸੀ? ਜਿਹਦਾ ਇੱਕ ਸਿਰਾ ਸਾਡੇ ਨਾਲ ਜੁੜਿਆ ਹੈ ਤੇ ਦੂਸਰਾ ਸਿਰਾ ਪਰਮਾਤਮਾ ਨਾਲ ਜੁੜਿਆ ਹੈ। ਜਿਵੇਂ ਆਪਾਂ ਕਿਸੇ ਦੂਸਰੇ ਦੇਸ਼ ਵਿੱਚ ਜਾਂਦੇ ਹਾਂ, ਉੱਥੇ ਦੋ ਭਾਸ਼ੀਏ ਹੁੰਦੇ ਨੇ, ਉਹਨਾਂ ਨੂੰ ਮੰਨ ਲਓ ਦੂਸਰੇ ਪਾਸੇ ਅੰਗਰੇਜ਼ੀ ਬੋਲਣ ਵਾਲਾ ਹੈ, ਇੱਧਰ ਆਪਾਂ ਪੰਜਾਬੀ ਬੋਲਣ ਵਾਲੇ ਹਾਂ, ਉਹ ਕੀ ਕਰਦਾ ਹੈ? ਪਹਿਲਾਂ ਸਾਡੀ ਗੱਲ ਸੁਣਦਾ ਤੇ ਉਹਨੂੰ ਇੰਗਲਿਸ਼ ਵਾਲੇ ਨੂੰ ਦੱਸਦਾ ਵੀ ਇਹ ਸੱਜਣ ਇਹ ਕਹਿ ਰਿਹਾ, ਫਿਰ ਉਹਦਾ ਜਵਾਬ ਵਾਪਸ ਦਿੰਦਾ ਉਹ ਪੰਜਾਬੀ ਵਾਲੇ ਨੂੰ। ਗੁਰੂ ਤੇ ਪਰਮਾਤਮਾ ਦਾ ਦੁਭਾਸ਼ੀਆ ਹੈ, ਉਹਨੂੰ ਦੋਵੇਂ ਭਾਸ਼ਾ ਆਉਂਦੀਆਂ ਨੇ, ਸੰਸਾਰ ਦੀ ਵੀ ਤੇ ਪਰਮਾਤਮਾ ਦੀ ਵੀ। ਉਹ ਇੱਥੋਂ ਸੰਸਾਰ ਦੀ ਗੱਲ ਪਰਮਾਤਮਾ ਤੱਕ ਪਹੁੰਚਾਉਂਦਾ ਹੈ ਤੇ ਪਰਮਾਤਮਾ ਦਾ ਸੁਨੇਹਾ ਸੰਸਾਰ ਨੂੰ ਦਿੰਦਾ ਹੈ, ਉਸ ਨੂੰ ਗੁਰੂ ਕਹਿੰਦੇ ਨੇ। ਉਹ ਵਿਚੋਲਾ ਹੈ, ਵਿਚਕਾਰ ਖੜਾ ਹੈ। ਇਸ ਲਈ ਸਾਹਿਬ ਕਹਿੰਦੇ ਨੇ ਵਿਰਲੇ ਪਾਈਆਂ, ਬੜੇ ਵਿਰਲੇ ਨੇ ਜਿਹੜੇ ਗੁਰੂ ਨੂੰ ਆਪਣਾ ਆਪ ਸੌਂਪ ਦਿੰਦੇ ਨੇ, ਉਹਦੇ ਨਾਲ ਸੰਬੰਧ ਜੋੜ ਲੈਂਦੇ ਨੇ। ਕਰਮ ਪੂਰਾ ਪੂਰਾ ਗੁਰੂ, ਪੂਰੇ ਗੁਰੂ ਦੀ ਪ੍ਰਾਪਤੀ ਪੂਰੇ ਕਰਮ ਪੂਰੀ ਕਿਰਪਾ ਨਾਲ ਹੁੰਦੀ ਹੈ। ਗੁਰੂ ਨੂੰ ਵੇਖਣਾ ਹੋਰ ਚੀਜ਼ ਹੈ, ਪ੍ਰਾਪਤੀ ਕਰ ਲੈਣੀ ਹੋਰ ਵਸਤੂ ਹੈ। ਜਿਹਦੇ ਨਾਲ ਲਗਾਵ ਨਹੀਂ, ਉਹ ਚੀਜ਼ ਸਾਨੂੰ ਪ੍ਰਾਪਤ ਨਹੀਂ ਹੋਏਗੀ। ਜਿਵੇਂ ਇਸ ਹਾਲ ਦੇ ਵਿੱਚ ਸੈਂਕੜੇ ਚੀਜ਼ਾਂ ਨੇ, ਪਰ ਸਾਨੂੰ ਉਹ ਹੀ ਦਿਸਣਗੀਆਂ ਜਿਨ੍ਹਾਂ ਨੂੰ ਅਸੀਂ ਦੇਖਾਂਗੇ। ਕਈ ਚੀਜ਼ਾਂ ਇੱਥੇ ਵਾਂਝੀਆਂ ਰਹਿ ਜਾਣਗੀਆਂ। ਅਸੀਂ ਜਿਹੜੀ ਚੀਜ਼ ਨੂੰ ਦੇਖਣਾ ਉਹ ਹੀ ਦਿਸੇਗੀ। ਗੁਰੂ ਦੇ ਸਾਹਮਣੇ ਆਉਣ ਨਾਲ ਕੋਈ ਹੈ ਤਾਂ ਵਡਿਆਈ, ਪਰ ਉਹ ਤਾਂ ਹੈ ਜੇ ਗੁਰੂ ਵਿਸ਼ਾ ਬਣਿਆ ਜੀਵਨ ਦਾ। ਪੂਰੀ ਕਿਰਪਾ ਦੇ ਨਾਲ ਗੁਰੂ ਨਾਲ ਸੰਬੰਧ ਜੁੜਦਾ ਹੈ, ਪੂਰਾ ਜਾਂ ਕਾ ਬੋਲ। ਔਰ ਜਿਸ ਗੁਰੂ ਦਾ ਬੋਲ ਪੂਰਾ ਹੈ, ਸ਼ਬਦ ਪੂਰਾ ਹੈ, ਉਹਦਾ ਬੋਲ ਦਾ ਅਰਥ ਹੈ ਸ਼ਬਦ, ਕਮਾਇਆ ਹੋਇਆ ਸ਼ਬਦ, ਕਮਾਇਆ ਹੋਇਆ ਬੋਲ। ਗੁਰੂ ਕੋਲ ਐਸਾ ਬੋਲ ਹੈ ਜਿਹੜਾ ਕਮਾਇਆ ਹੋਇਆ ਹੈ, ਤੇ ਉਹ ਬੋਲ ਉਹ ਸ਼ਬਦ ਉਹ ਸਿੱਖ ਨੂੰ ਦਿੰਦਾ ਹੈ, ਉਸ ਸ਼ਬਦ ਨੂੰ ਕਮਾ ਕੇ ਸਿੱਖ ਵੀ ਪੂਰਾ ਹੋ ਜਾਂਦਾ ਹੈ। ਨਾਨਕ ਪੂਰਾ ਜੇ ਕਰੇ ਘਟੈ ਨਾ ਹੀ ਤੋਲ, ਜੇ ਪੂਰਾ ਗੁਰੂ ਕਿਰਪਾ ਕਰਦਾ ਤਾਂ ਉਹ ਗੁਰਸਿੱਖ ਨੂੰ ਪੂਰਾ ਕਰ ਦਿੰਦਾ, ਸੰਪੂਰਨ ਕਰ ਦਿੰਦਾ ਹੈ। ਘਟੈ ਨਾ ਹੀ ਤੋਲ, ਫਿਰ ਉਹਦੇ ਜੀਵਨ ਦੀ ਪੂੰਜੀ ਘਟਦੀ ਨਹੀਂ, ਉਹਨੂੰ ਕਦੀ ਘਾਟਾ ਨਹੀਂ ਪੈਂਦਾ। ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੋਟ ਨਾ ਆਵੇ ਵੱਧ ਹੋ ਜਾਈ, ਉਹ ਦਾਤ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਮੰਗੀਏ। ਸਾਹਿਬ ਕਿਰਪਾ ਕਰਨ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਕੇ ਨਿਵਾਜਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।